ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ, ਆਪਣੇ ਛੁਟਣ ਕੋ ਯਤਨ ਕਰੋ। ਹਮ ਛੁਟੇ ਤੁਮ ਆਰਾਧੇ, ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ, ਆਪਣੇ ਛੁਟਣ ਕੋ ਯਤਨ ਕਰੋ। ਹਮ ਛੁਟੇ ਤੁਮ ਆਰਾਧੇ, ਮਾਧਵੇ ਜਾਣਤ ਹੋ ਜਾਸੀ ਤਾਸੀ, ਅਬ ਕਹਾ ਕਰੋਗੇ ਆਸੀ, ਰਹਾਓ ਮੀਨ ਪਕੜ ਫੰਕਿਓ ਆਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ, ਆਪਣ ਬਾਪ ਨਾਹੀ ਕਿਸੀ ਕੋ, ਪਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਾਹੀ ਸੰਤਪ, ਕਹਿ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾਸਿਓ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁੱਖ ਅਜਹੂ ਸਹੀਐ, ਕਹਿ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾਸਿਓ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁੱਖ ਅਜਹੂ ਸਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਸੰਯੋਗਤ ਪਾਵਨ ਪਵਿੱਤਰ ਅਸਥਾਨਾਂ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਕਿਰਤਾਰਥ ਕੀਤਾ ਹੈ, ਉੱਥੇ ਸਮੁੱਚੀ ਮਾਨਵਤਾ ਦੇ ਪਰਥਾਏ ਸਾਂਝੇ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਕੀਤੀ ਹੈ। ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਆਪ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹੋ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬਧਨ ਤੁਮ ਬਾਧੇ।
ਸੋਰਠ ਰਾਗ ਦੇ ਵਿੱਚ ਭਗਤ ਬਾਣੀ ਸਰਲੇਖ ਹੇਠ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ, ਜਿਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਦੇ ਨਵੀਨ ਸਰੂਪਾਂ ਦੇ ਉੱਪਰ 658 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਇਹ ਜੋ ਸ਼ਬਦ ਭਗਤ ਰਵਿਦਾਸ ਸਾਹਿਬ ਜੀ ਨੇ ਉਸ ਵੇਲੇ ਕਾਸ਼ੀ ਦੀ ਧਰਤੀ 'ਤੇ ਉਚਾਰਨ ਕੀਤਾ, ਜਿਸ ਵੇਲੇ ਨਿਰੰਕਾਰ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆਂ ਨੂੰ ਪਰਮਾਤਮਾ ਨੇ ਸਖਿਆਤ ਰੂਪ ਦੇ ਵਿੱਚ ਦਰਸ਼ਨ ਬਖਸ਼ੇ ਹਨ। ਸਾਹਮਣੇ ਸਰੂਪ ਪਰਮਾਤਮਾ ਦਾ ਜਦੋਂ ਪ੍ਰਗਟ ਹੋਇਆ, ਉੱਥੇ ਚਰਨਾਂ ਕਵਲਾਂ ਨੂੰ ਪਕੜਨਾ ਚਾਹੁੰਦੇ ਨੇ, ਨਮਸਕਾਰ ਕਰ ਲਵਾਂ ਪਰਮਾਤਮਾ ਦੇ ਚਰਨਾਂ 'ਤੇ ਮਸਤਕ ਲਾ ਕਰਕੇ ਵਾਰਤਾਲਾਪ ਆਪਸ ਵਿੱਚ ਉੱਥੇ ਹੋ ਰਹੇ ਹਨ। ਭਗਤ ਜੀ ਦਾ ਅੰਦਰਲਾ ਪ੍ਰੇਮ ਵੇਖਣ ਵਾਸਤੇ, ਅੰਦਰਲੀ ਸ਼ਰਧਾ ਨੂੰ ਪ੍ਰਗਟ ਕਰਵਾਉਣ ਵਾਸਤੇ ਪਰਮਾਤਮਾ ਨੇ ਕੁਝ ਬੋਲ ਕਹੇ ਨੇ ਕਿ ਰਵਿਦਾਸ, ਤੂੰ ਮੇਰੇ ਚਰਨਾਂ 'ਤੇ ਮਸਤਕ ਨਹੀਂ ਲਾ ਸਕਦਾ, ਤੇਰਾ ਮਸਤਕ ਜਿਹੜਾ ਇਹ ਪੁਨੀਤ ਨਹੀਂ ਹੈ। ਰਵਿਦਾਸ, ਤੇਰੇ ਅੰਦਰ ਮੇਰੇ ਪ੍ਰਤੀ ਕੋਈ ਬਹੁਲਤਾ ਦਾ ਪ੍ਰੇਮ ਨਹੀਂ, ਤੇਰੇ ਅੰਦਰ ਭਾਵਨਾ ਅਤੇ ਸ਼ਰਧਾ ਨਹੀਂ ਪ੍ਰਗਟ ਹੋ ਰਹੀ, ਇਸ ਲਈ ਚਰਨਾਂ ਦੇ ਉੱਤੇ ਤੈਨੂੰ ਮਸਤਕ ਨਹੀਂ ਲੱਗਣ ਦਿੱਤਾ ਜਾਵੇਗਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਉੱਥੇ ਪਿਆਰ ਵਿੱਚ ਜਿਹੜਾ ਵਾਰਤਾਲਾਪ ਹੋਇਆ, ਉਸ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸੋਰਠ ਰਾਗ ਦੀ ਭਗਤ ਬਾਣੀ ਦੇ ਵਿੱਚ ਉਹ ਦਰਜ ਕੀਤਾ ਹੈ। ਇੱਥੇ ਪਰਮਾਤਮਾ ਦੇ ਬੋਲ ਸੀ ਰਵਿਦਾਸ ਜੀ ਦੇ ਪ੍ਰਤੀ ਕਿ ਰਵਿਦਾਸ, ਤੂੰ ਮੇਰੇ ਵਿੱਚ ਆ ਕੇ ਲੀਨ ਨਹੀਂ ਹੋ ਸਕਦਾ, ਤੇਰਾ ਸਰੂਪ ਮੇਰੇ ਰੂਪ ਦੇ ਵਿੱਚ ਮਿਲ ਨਹੀਂ ਸਕਦਾ, ਆਪਣੀ ਏਕਤਾ ਨਹੀਂ ਹੋ ਸਕਦੀ ਹੈ, ਕਿਉਂਕਿ ਤੂੰ ਤਾਂ ਮੋਹ ਦੀਆਂ ਫਾਹੀਆਂ ਵਿੱਚ ਬੰਨਿਆ ਪਿਆ ਹੈ। ਜਦੋਂ ਇੰਨੇ ਬਚਨ ਆਖੇ ਪਰਮਾਤਮਾ ਨੇ ਤਾਂ ਭਗਤ ਜੀ ਦੀ ਰਸਨਾ ਤੋਂ ਪਿਆਰ ਵਿੱਚ ਸ਼ਬਦ ਨਿਕਲੇ ਨੇ। ਭਗਤ ਜੀ ਕਹਿੰਦੇ ਪਰਮਾਤਮਾ ਜੋ ਹਮ ਬਾਂਧੇ ਮੋਹ ਫਾਸ, ਅਸੀਂ ਜੀਵ ਅਲਪੱਗ ਹਾਂ, ਅਗਿਆਨੀ ਹਾਂ, ਬੇਸਮਝ ਹਾਂ, ਤੁਸ਼ ਬੁੱਧੀ ਵਾਲੇ ਜੀਵ ਹਾਂ, ਤੇਰੇ ਹੀ ਪਰਮਾਤਮਾ ਬਣਾਏ ਹੋਏ ਹਾਂ। ਜੇਕਰ ਅਸੀਂ ਮੋਹ ਦੀਆਂ ਫਾਸ ਫਾਹੀਆਂ ਦੇ ਵਿੱਚ, ਮੋਹ ਦੀਆਂ ਰੱਸੀਆਂ ਦੇ ਵਿੱਚ, ਜੰਜੀਰਾਂ ਦੇ ਵਿੱਚ ਜਕੜੇ ਹੋਏ ਹਾਂ, ਬੰਨੇ ਹੋਏ ਹਾਂ, ਤੇ ਮੁਕਤ ਤਾਂ ਪਰਮਾਤਮਾ ਤੁਸੀਂ ਵੀ ਨਹੀਂ ਹੋ ਸਕਦੇ। ਤੁਸੀਂ ਮੁਕਤ ਕਿਵੇਂ ਨਹੀਂ ਹੋਵੋਗੇ? ਹਮ ਪ੍ਰੇਮ ਬਧਨ ਤੁਮ ਬਾਂਧੇ। ਹਮ ਦਾ ਅਰਥ ਅਸੀਂ ਪਿਆਰਿਆਂ ਨੇ, ਆਪਦਿਆਂ ਸੇਵਕਾਂ ਮੁਰੀਦਾਂ ਨੇ, ਆਪਦਿਆਂ ਸਿੱਖਾਂ ਨੇ ਤੁਹਾਨੂੰ ਇੰਨਾ ਪ੍ਰੇਮ ਕਰਨਾ ਕੀਤਾ ਦਿਲ ਦੇ ਵਿੱਚੋਂ ਕਿ ਪ੍ਰੇਮ ਦੀਆਂ ਡੋਰਾਂ ਪਾ ਕਰਕੇ ਤੁਹਾਨੂੰ ਬਾਧੇ ਬੰਨ ਲਿਆ ਹੈ। ਪਰਮਾਤਮਾ ਬੰਨੇ ਅਸੀਂ ਵੀ ਹੋਏ, ਅਸੀਂ ਮੋਹ ਦੀਆਂ ਫਾਹੀਆਂ ਵਿੱਚ ਬੰਨੇ ਹਾਂ, ਤੇ ਬੰਨਿਆ ਤੂੰ ਵੀ ਹੈ, ਤੂੰ ਪ੍ਰੇਮ ਦੀਆਂ ਰੱਸੀਆਂ ਡੋਰਾਂ ਵਿੱਚ ਬੰਨਿਆ ਪਿਆ। ਇਸ ਲਈ ਆਪਣੇ ਵਿੱਚ ਏਕਤਾ ਹੈ, ਦੋਵੇਂ ਆਪਾਂ ਬੰਨੇ ਹੋਏ ਹਾਂ। ਤੁਸੀਂ ਪਿਆਰਿਆਂ ਦੇ ਪ੍ਰੇਮ ਤੋਂ ਦੂਰ ਨਹੀਂ ਜਾ ਸਕਦੇ, ਤੇ ਅਸੀਂ ਜਿਹੜੇ ਜੀਵ ਮੋਹ ਤੋਂ ਦੂਰ ਨਹੀਂ ਜਾ ਸਕਦੇ ਹਾਂ। ਇਹ ਪਿਆਰ ਵਿੱਚ ਭਗਤ ਰਵਿਦਾਸ ਸਾਹਿਬ ਜੀ ਨੇ ਸ਼ਬਦ ਉਚਾਰਿਆ ਹੈ, ਪਰਮਾਤਮਾ ਅਸੀਂ ਮੋਹ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਹਾਂ, ਆਪ ਜੀ ਨੂੰ ਅਸਾਂ ਨੇ ਪ੍ਰੇਮ ਦੀਆਂ ਡੋਰਾਂ ਪਾ ਕਰਕੇ ਬਾਧੇ ਬੰਨ ਲਿਆ ਹੈ।
ਆਪਣੇ ਛੁੱਟਣ ਕੋ ਯਤਨ ਕਰੋ।
ਹੇ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ, ਤੁਸੀਂ ਆਪਣੇ ਛੁੱਟਣ ਦੇ ਵਾਸਤੇ, ਮੁਕਤ ਹੋਣ ਦੇ ਵਾਸਤੇ ਯਤਨ ਕੋਈ ਸਾਧਨ ਕਰਨਾ ਕਰੋ। ਸਾਧਨ ਸਾਨੂੰ ਵੀ ਕਰਨੇ ਪੈਂਦੇ ਵੀ ਮੋਹ ਦੀ ਜੰਜੀਰ, ਮੋਹ ਦੀ ਫਾਹੀ ਕਿਵੇਂ ਟੁੱਟ ਜਾਵੇ, ਤੇ ਪਰਮਾਤਮਾ ਤੇਰੇ ਵਿੱਚ ਤੇ ਮੇਰੇ ਵਿੱਚ ਜਦੋਂ ਏਕਤਾ ਹੋ ਗਈ। ਜੀਵ ਈਸ਼ਕੀ ਏਕਤਾ ਕੋ ਗਿਆਨ ਕਹੀਏ ਹੈ। ਗਿਆਨ ਦੀ ਅਵਸਥਾ ਵਿੱਚ ਮੈਨੂੰ ਤੁਸਾਂ ਟਿਕਾ ਦਿੱਤਾ, ਤੁਸੀਂ ਗਿਆਨ ਪ੍ਰਕਾਸ਼ ਰੂਪ ਹੋ, ਤੇ ਮੈਨੂੰ ਵੀ ਗਿਆਨ ਵਿੱਚ ਤੁਸਾਂ ਨੇ ਟਿਕਾ ਦਿੱਤਾ ਹੈ। ਹੁਣ ਆਪਣੇ ਛੁੱਟਣ ਦੇ ਵਾਸਤੇ, ਮੁਕਤੀ ਲੈਣ ਵਾਸਤੇ, ਬੰਦ ਖਲਾਸੀ ਕਰਨ ਵਾਸਤੇ ਯਤਨ ਕੋਈ ਸਾਧਨ ਕਰਨਾ ਕਰੋ।
ਹਮ ਛੁੱਟੇ ਤੁਮ ਆਰਾਧੇ।
ਅਸੀਂ ਤਾਂ ਛੁੱਟੇ ਛੁੱਟ ਜਾਵਾਂਗੇ, ਕਿਵੇਂ ਛੁੱਟਾਂਗੇ? ਤੇਰੀ ਆਰਾਧਨਾ ਕਰਕੇ, ਤੇਰਾ ਸਿਮਰਨ ਕਰਕੇ, ਆਪ ਦੀ ਜਿਹੜੀ ਯਾਦ ਦੇ ਵਿੱਚ ਜੁੜ ਕਰਕੇ, ਚਿੰਤਨ ਕਰਕੇ ਸਾਡੀ ਮੁਕਤੀ ਹੋ ਜਾਵੇਗੀ। ਗੱਲ ਤਾਂ ਤੁਹਾਡੀ ਰਹਿ ਗਈ, ਤੁਸੀਂ ਪ੍ਰੇਮ ਦੀਆਂ ਡੋਰਾਂ ਦੇ ਵਿੱਚੋਂ ਕਿਵੇਂ ਆਜ਼ਾਦ ਹੋਵੋਗੇ? ਮੁਕਤ ਨਹੀਂ ਹੋ ਸਕਦੇ, ਅਸੀਂ ਤਾਂ ਤੁਹਾਡਾ ਸਿਮਰਨ ਕਰਕੇ ਮੁਕਤ ਹੋ ਜਾਣਾ ਹੈ। ਇਸ ਲਈ ਇਹਨਾਂ ਪੰਗਤੀਆਂ ਦੇ 99 ਦੇ ਨਾਲ ਅਰਥ ਇਸ ਤਰ੍ਹਾਂ ਵੀ ਕੀਤੇ ਜਾਂਦੇ, ਜੋ ਹਮ ਬਾਂਧੇ ਮੋਹ ਫਾਸ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਅਸੀਂ ਜਿਹੜੇ ਜੀਵ ਹਾਂ, ਅਸੀਂ ਤਾਂ ਮੋਹ ਦੀਆਂ ਫਾਸ ਫਾਹੀਆਂ ਦੇ ਵਿੱਚ ਬਾਧੇ ਬੰਨੇ ਪਏ ਹਾਂ। ਹਮ ਛੁੱਟੇ ਤੁਮ ਆਰਾਧੇ। ਮੋਹ ਦੀਆਂ ਫਾਹੀਆਂ ਤੋਂ ਛੁੱਟਣ ਵਾਸਤੇ ਤੇਰੀ ਆਰਾਧਨਾ ਕਰਕੇ, ਆਪ ਦਾ ਚਿੰਤਨ ਸਿਮਰਨ ਕਰਕੇ ਅਸੀਂ ਮੁਕਤ ਹੋ ਜਾਵਾਂਗੇ। ਦੂਸਰੇ ਪਾਸੇ ਭਗਤ ਜੀ ਕਹਿ ਰਹੇ, ਕਹਿੰਦੇ ਹਮ ਪ੍ਰੇਮ ਬਧਨ ਤੁਮ ਬਾਧੇ। ਜਿਹੜੇ ਤੁਸੀਂ ਸਾਡੇ ਪ੍ਰੇਮ ਦੇ ਵਿੱਚ ਬਾਧੇ ਬੰਨੇ ਪਏ ਹੋ, ਤੁਹਾਨੂੰ ਅਸਾਂ ਪ੍ਰੇਮ ਦੀਆਂ ਡੋਰਾਂ ਪਾ ਕਰਕੇ ਕਾਬੂ ਕਰ ਲਿਆ। ਆਪਣੇ ਛੁੱਟਣ ਕੋ ਯਤਨ ਕਰੋ। ਵਾਹਿਗੁਰੂ ਜੀ, ਤੁਸੀਂ ਸਾਡੀ ਚਿੰਤਾ ਨਾ ਕਰੋ ਵੀ ਮੋਹ ਵਿੱਚ ਬੰਨੇ ਪਏ, ਤੁਸੀਂ ਆਪਣੀ ਚਿੰਤਾ ਕਰੋ। ਛੁੱਟਣ ਦਾ ਯਤਨ ਤੁਹਾਨੂੰ ਕਰਨਾ ਚਾਹੀਦਾ ਹੈ। ਇਹ ਪਿਆਰ ਵਿੱਚ ਪਰਮਾਤਮਾ ਵਾਹਿਗੁਰੂ ਜੀ ਅਤੇ ਭਗਤ ਰਵਿਦਾਸ ਸਾਹਿਬ ਜੀ ਦਾ ਵਾਰਤਾਲਾਪ ਹੋ ਰਿਹਾ ਹੈ।
ਮਾਧਵੇ ਜਾਨ ਤਹੋ ਜੈਸੀ ਤੈਸੀ।
ਹੇ ਮਾਧਵੇ, ਮਾਇਆ ਦੇ ਪਤੀ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਕਹਿੰਦੇ ਹੋ ਮੇਰੇ ਚਰਨਾਂ ਤੇ ਮੱਥਾ ਨਹੀਂ ਟੇਕ ਸਕਦਾ, ਤੈਨੂੰ ਇਜਾਜ਼ਤ ਨਹੀਂ ਹੈ। ਤੇ ਹੇ ਮਾਧਵੇ, ਮਾਇਆ ਦੇ ਪਤੀ ਪਰਮਾਤਮਾ, ਜਾਨਤ ਹੋ ਜੈਸੀ ਤੈਸੀ, ਜੈਸੀ ਜਿਸ ਤਰ੍ਹਾਂ ਦੀ ਮੇਰੀ ਸ਼ਰਧਾ ਹੈ, ਜਿਸ ਤਰ੍ਹਾਂ ਦੀ ਮੇਰੀ ਅੰਦਰੋਂ ਭਾਵਨਾ ਹੈ ਆਪ ਜੀ ਦੇ ਪ੍ਰਤੀ, जिस तरह का मेरा प्रेम है तुहाडे प्रति सच्चा दिलों प्रेम किया उस नूं तुसी तिसे ढंग नाल ही जानत हो जानदे हो। तुहाडे तो की छुपिया मैं कोई छल नहीं किया, कोई फरेब नहीं किया, कोई दिखावा नहीं किया, सच्चे दिलों जिहड़ी प्रीत तुहाडे नाल कीती है। हे माया दे पति अकाल पुरख परमात्मा, जिस तरह की मेरे दिल की सच्ची प्रीत है उसनू तुसी उसे ढंग नाल आप ही जानदे हो, तुसी अंतरजामी हो।
अब कहा करोगे ऐसी,
तुसी कह रहे कि मुक्ति नहीं मिल सकती रविदास, मेरे विच तेरी लीनता नहीं हो सकती है। जे हुण अंदरों प्रेम दियां डोरां पा करके मैं तुहानू बन ही लैणा कीता, अपने वस दे विच ही कर लिया, तेरे स्वरूप नूं मैं प्रगट कर लिया, इन्नी बंदगी करके तेरी आराधना करदे होए ने, अब कहां करोगे ऐसी। ते हुण दसो मैनू तुसी जम्मण मरण दे चक्करां विच पाउण वाली ए रीति नूं किवें कर सकदे, भाव नहीं करोगे। हुण मुड़ मुड़ के जम्मना मरना नहीं मैनूं देखना पवेगा, मेरी जिहड़ी प्रीति है इहनूं कदे तुसी तोड़ना नहीं करोगे, मेरे प्यार नूं प्रेम नूं अजाई नहीं कदे जान दोगे। हे परमात्मा किवें तुसी इस तरह कर सकदे, भाव अपने भगतां प्यारियां नाल कदा चित वी ऐसा दगा नहीं कर सकदे, उहनां दे प्रेम नूं तुसी कदे रोल नहीं सकदे हो।
रहाओ
विश्राम दे के अस्थाई दे करके उचारण करदे हन,
इन पकर फंक्यो आर काट्यो।
रविदास साहिब दे ऐसे प्यार भिजे बचना नूं सुन के परमात्मा ने पुछया, रविदास जे इन्नी तू भगती करन वाला मेरा भगत कहलाउना है तां तेरा प्रेम मेरे प्रति किन्ना को दिलों लग्या होया, तो किन्ना को प्यार करदा दिल दे विचों। भगत जी ने उत्थे फिरे बचन उचारिया कहिंदे, जिवें मीन पकर किसे फंदक ने कुंडी ला के जां जाल दे विच पा के मीन मच्छी नूं पकड़ लिया, पानी दे विच उहदा जीवन है, जिंदगी है, सारा आनंद जल दे विच है। जदों मछली पानी दे विचों निकलदी ते उस वेले तड़फना शुरू कर दिंदी, उस फंदक ने मच्छी नूं पकड़ लिया, पकड़ करके फांक्यो दा अर्थ उहदे दुफाड़ कर दिते, छुरी नाल मछली नूं जिहड़ा पाड़ करके दो टुकड़े उहदे कर दिते, अर काट्यो फिर निक्के निक्के पीस बना के टुकड़े बना के उहनूं कट्टणा शुरू कर दिता। निक्के निक्के टुकड़ियां दे विच जिहड़ी मछली कट दिती, फांक्यो दा अर्थ दुफाड़ करके उहदा शरीर निक्का निक्का कर दिता। जिस तरह एक मछली फंदक ने पकड़ करके उनू पाड़िया ते कटना कीता है,
याद कियो बाहुबानी,
फिर उसनू बानी दा अर्थ हुंदा है बखो बखरे तरह दे नाल, रांद कियो उनू रिनना कीता, मसाले पा दिते, लून पा दिता, कोई तरीदार ओ मछली बना दिती, बखो बखरे ढंग नाल उहदा मास तैयार करदे ने खाण वाले। एक फंदक ने मछली नूं पकड़ के पाड़ दिता, कट के निक्के निक्के टुकड़े बना दिते ने, ते उहनूं फिर चंगी तरह बानी तरह तरह दे नाल बखो बखरे ढंगां नाल रिनना कीता, उहदा मास तैयार कर लिया।
खंड खंड कर भोजन कीनो,
फिर जदों मास तैयार हो जांदा, मास खाण वाले जिहड़े मासाहारी लोक होया करदे उह खंड खंड कर भोजन कीनो, मछली नूं फिर अपने दंदां नाल दाड़ां दे नाल चिथ चिथ के टुकड़े टुकड़े करके उहनूं अपना भोजन बना लैंदे ने। मछली तैयार हो करके भोजन बन करके मनुख दे पेट विच चली जांदी है,
कौन बिसरयो पानी,
ते तां वी देखो मछली दा जिहड़ा प्यार सी उहदा आधार पानी जल बनिया होया सी, ते जिहने मछली दा ऐसा मास खा लिया भोजन बना करके उहदे पेट विच जाके भी उह पानी दी प्यास पैदा कर दिंदी है। चाहे सर्दी का समा होवे ते कहिंदे जिहड़ा कोई इस तरह का मास साधक इहदा खांदा मछली का, तो उहनूं रात नूं पानी की भी लोड़ पैंदी है। ਕਿਉਂਕਿ ਉਹਦਾ ਜਿਹੜਾ ਆਧਾਰ ਸੀ ਉਹਦਾ ਸਾਧ ਸੰਗਤ ਜੀ ਨਿਸ਼ਾਨਾ ਜਲ ਸੀ, ਕੇਂਦਰਿਤ ਉਹਦਾ ਬਿੰਦੂ ਜਿਹੜਾ ਪਾਣੀ ਸੀ, ਉਹਨੇ ਅੰਤਲੇ ਸਮੇਂ ਤੱਕ ਪਾਣੀ ਦੀ ਯਾਦ ਵਿੱਚ ਹੀ ਸਰੀਰ ਤਿਆਗਿਆ ਅਤੇ ਖਾਣ ਵਾਲੇ ਨੂੰ ਵੀ ਪਾਣੀ ਦੀ ਪਿਆਸ ਉਹਨੇ ਪੈਦਾ ਕਰ ਦਿੱਤੀ। ਇਹ ਸੱਚਾ ਪ੍ਰੇਮ ਹੈ ਮਛਲੀ ਦਾ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਜਿਹੜੇ ਗੁਰੂ ਦੇ ਪਿਆਰੇ ਪਿਆਰ ਕਰਦੇ ਨੇ ਉਹਨਾਂ ਦਾ ਪ੍ਰੇਮ ਵੀ ਮਛਲੀ ਦੀ ਨਿਆਈ ਹੋਇਆ ਕਰਦਾ। ਮੀਨ ਪਕੜ ਫਾਂਕਿਓ ਅਰ ਕਾਟਿਓ, ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ ਉਸ ਵੇਲੇ ਭਾਈ ਮਤੀ ਦਾਸ, ਸਤੀ ਦਾਸ ਅਤੇ ਦਿਆਲਾ ਜੀ ਨਾਲ ਨੇ ਸਤਿਗੁਰਾਂ ਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਮਛਲੀ ਦੀ ਨਿਆਈ ਅਤੇ ਫਾਂਕਿਓ ਦਾ ਅਰਥ ਦੁਫਾੜ ਕੀਤਾ ਸੀ ਸਰੀਰ ਕਿਸ ਦਾ, ਆਰੇ ਨਾਲ ਭਾਈ ਮਤੀ ਦਾਸ ਜੀ ਦਾ। ਉਸ ਵੇਲੇ ਜਪ ਜੀ ਚੱਲਦੀ ਸੀ, ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਣ, ਇੱਥੇ ਪਾਠ ਚੱਲਦਾ ਸੀ। ਬਾਕੀ ਦਾ ਜਿੰਨਾ ਜਪ ਜੀ ਸਾਹਿਬ ਹੈ ਦੁਫਾੜਾ ਨੇ ਆਪ ਹੀ ਪੂਰਾ ਕਰਕੇ ਫਿਰ ਸਰੀਰ ਸ਼ਾਂਤ ਹੋਇਆ, ਕਿਉਂਕਿ ਗੁਰੂ ਦੇ ਸਿੱਖ ਦਾ ਜਿਹੜਾ ਪਿਆਰ ਬਾਣੀ ਨਾਲ ਹੈ, ਮਛਲੀ ਪਾਣੀ ਦੇ ਨਾਲ ਜਿਹੜਾ ਪ੍ਰੇਮ ਕਰਦੀ ਹੈ। ਅਰ ਕਾਟਿਓ, ਕਾਟੇ ਕੱਟੇ ਕੌਣ ਗਏ ਸਨ? ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਉਹਨਾਂ ਦਾ ਸਰੀਰ ਸਾਧ ਸੰਗਤ ਜੀ ਜਿਸ ਵੇਲੇ ਬੰਦ ਬੰਦ ਕੱਟਿਆ ਗਿਆ, ਉੱਥੇ ਅੱਠ ਅਸ਼ਟਪਦੀਆਂ ਸੁਖਮਣੀ ਸਾਹਿਬ ਜੀ ਦੀਆਂ ਸੰਪੂਰਨ ਹੋ ਚੁੱਕੀਆਂ ਸੀ। ਬਾਕੀ ਦੋ ਟੋਕਰਿਆਂ ਵਿੱਚ ਪਏ ਹੋਏ ਬੰਦ ਬੰਦ ਜਿਹੜੇ ਟੁਕੜੇ ਸੀ ਸਰੀਰਾਂ ਦੇ, ਉਹਨਾਂ ਨੇ ਸੁਖਮਣੀ ਪੂਰੀ ਕਰਕੇ ਫਿਰ ਸਰੀਰ ਸ਼ਾਂਤ ਹੋਇਆ। ਰਾਂਦ ਕੀਓ ਬਹੁ ਬਾਨੀ, ਇਸ ਪ੍ਰਕਾਰ ਰਾਂਦ ਦਾ ਅਰਥ ਰਿੰਨਣਾ ਕੀਤਾ। ਰਿੰਨੇ ਕੌਣ ਗਏ? ਦੇਗਾਂ ਵਿੱਚ ਭਾਈ ਦਿਆਲਾ ਜੀ ਉਬਾਲੇ ਗਏ। ਉਹਨਾਂ ਦਾ ਪਿਆਰ ਗੁਰੂ ਦੀ ਬਾਣੀ ਨਾਲ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੁੜਿਆ ਤਾਂ ਸਾਧ ਸੰਗਤ ਬਾਣੀ ਪੜ੍ਹਦਿਆਂ ਉਹਨਾਂ ਨੇ ਆਪਣਾ ਸਰੀਰ ਸ਼ਾਂਤ ਕੀਤਾ। ਇਸ ਲਈ ਗੁਰੂ ਦੇ ਪਿਆਰੇ ਜਿਹੜੇ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਹਨ ਸਾਧ ਸੰਗਤ ਜੀ, ਉਹਨਾਂ ਐਸੇ ਗੁਰੂ ਦੇ ਪਿਆਰਿਆਂ ਨੇ ਆਪਣਾ ਪ੍ਰੇਮ ਗੁਰੂ ਨਾਲ ਜਣਾਇਆ ਹੈ। ਮਛਲੀ ਦਾ ਪ੍ਰਮਾਣ ਦੇ ਕਰਕੇ ਇੱਥੇ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਵਾਹਿਗੁਰੂ ਜੀ, ਜਿਵੇਂ ਮਛਲੀ ਦਾ ਪ੍ਰੇਮ ਪਾਣੀ ਦੇ ਨਾਲ ਲੱਗਿਆ ਹੋਇਆ, ਅੰਤਲੇ ਸਮੇਂ ਤੱਕ ਉਹ ਪਾਣੀ ਪਾਣੀ ਕਰਦੀ ਸਰੀਰ ਤਿਆਗ ਦਿੰਦੀ, ਇਸੇ ਤਰ੍ਹਾਂ ਮੇਰੇ ਹਿਰਦੇ ਦਾ ਪ੍ਰੇਮ ਆਪ ਦੇ ਚਰਨਾਂ ਦੇ ਨਾਲ ਹੈ। ਸਰੀਰ ਕੱਟ ਦੇਵੇ, ਕੋਈ ਵੱਢ ਦੇਵੇ, ਟੁਕੜੇ ਟੁਕੜੇ ਕਰ ਦੇਵੇ, ਮੈਨੂੰ ਆਪ ਦੀ ਯਾਦ ਨਹੀਂ ਕਦੇ ਵਿਸਰੇਗੀ। ਇਸ ਤਰ੍ਹਾਂ ਦਾ ਪ੍ਰੇਮ ਜਿਹੜਾ ਹੈ, ਰਵਿਦਾਸ ਸਾਹਿਬ ਜੀ ਕਹਿੰਦੇ, ਪਰਮਾਤਮਾ ਆਪ ਦੇ ਚਰਨਾਂ ਨਾਲ ਮੇਰਾ ਦਾਸ ਦਾ ਲੱਗਿਆ ਹੋਇਆ।
ਆਪਣ ਬਾਪਾ ਨਾਹੀ ਕਿਸੇ ਕੋ,
ਬਾਕੀ ਕੋਈ ਦੁਨੀਆ ਵਿੱਚ ਇਹ ਦਾਅਵਾ ਨਹੀਂ ਕਰ ਸਕਦਾ ਵੀ ਪਰਮਾਤਮਾ ਮੇਰਾ ਮੁੱਲ ਖਰੀਦਿਆ ਹੋਇਆ। ਆਪਣ ਬਾਪੈ ਨਾਹੀ ਕਿਸੇ ਕੋ, ਬਾਪੈ ਦਾ ਅਰਥ ਆਪਣੇ ਕਿਸੇ ਬਾਪ ਦਾ ਨਹੀਂ ਹੈ ਵੀ ਪਿਤਾ ਨੇ ਖਰੀਦਿਆ ਹੋਵੇ। ਮੇਰੀ ਅਮਾਨਤ ਹੈ, ਮੇਰਾ ਹੱਕ ਹੈ ਪਰਮਾਤਮਾ ਦੇ ਉੱਪਰ। ਪਰਮਾਤਮਾ ਵਾਹਿਗੁਰੂ, ਤੂੰ ਕਿਸੇ ਦੇ ਵੱਸ ਦੇ ਵਿੱਚ ਨਹੀਂ, ਤੇ ਜਦੋਂ ਕੋਈ ਪ੍ਰੇਮ ਕਰਦਾ ਤੇ ਉਹਦੇ ਅਧੀਨ ਤੂੰ ਜ਼ਰੂਰ ਵੱਸ ਵਿੱਚ ਹੋ ਜਾਂਦਾ। ਜ਼ਬਰਦਸਤੀ ਨਾਲ, ਹੰਕਾਰ ਦੇ ਨਾਲ ਬੰਦਾ ਕਹੇ ਮੇਰਾ ਰੱਬ ਹੈ, ਪਰਮਾਤਮਾ ਮੇਰਾ ਹੀ ਹੈ, ਇਸ ਲਈ ਪਰਮਾਤਮਾ ਤੂੰ ਕਿਸੇ ਬਾਪ ਦਾ ਖਰੀਦਿਆ ਹੋਇਆ, ਕਿਸੇ ਪਿਤਾ ਦਾ ਮੁੱਲ ਖਰੀਦਿਆ ਹੋਇਆ ਨਹੀਂ ਕਿਹਾ ਜਾ ਸਕਦਾ।
ਪਾਵਨ ਕੋ ਹਰ ਰਾਜਾ,
ਇਹ ਹਰੀ ਪਾਪਾਂ ਦੇ ਹਾਰਕ ਪਰਮਾਤਮਾ ਰਾਜਾ ਪ੍ਰਕਾਸ਼ ਰੂਪ ਵਾਹਿਗੁਰੂ ਜੀ, ਤੂੰ ਤਾਂ ਭਾਵਨ ਕਹੀਏ ਸ਼ਰਧਾ ਭਾਵਨਾ ਵਾਲਿਆਂ ਦਾ ਹੈ। ਜਿਨ੍ਹਾਂ ਕੋਲ ਭਾਵਨਾ ਉਹਨਾਂ ਦੇ ਵੱਸ ਵਿੱਚ ਹੈ। ਜੇ ਭਾਵਨਾ ਨਹੀਂ ਤਾਂ ਗੁਰੂ ਨਾਨਕ ਸਾਹਿਬ ਸਾਹਮਣੇ ਖੜੇ ਹੋਣ ਤੇ ਕਦੇ ਚਰਨਾਂ ਤੇ ਸਿਰ ਨਹੀਂ ਝੁਕੇਗਾ। ਭਾਵਨਾ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਨਹੀਂ ਬੰਦਾ ਮੰਨਦਾ ਹੈ। ਇਸ ਲਈ ਸਾਧ ਸੰਗਤ ਭਾਵਨਾ ਵਾਲਿਆਂ ਨੂੰ ਸਭ ਕੁਝ ਹੈ। ਭਾਵਨਾ ਤੋਂ ਬਿਨਾਂ ਤਾਂ ਕੱਖ ਵੀ ਪ੍ਰਾਪਤ ਨਹੀਂ ਹੁੰਦਾ।
ਉਹ ਪਟਲ ਸਭ ਜਗਤ ਵਿਆਪਿਓ,
ਇਹ ਜਿਤਨਾ ਵੀ ਜਗਤ ਸੰਸਾਰ ਹੈ ਇਹ ਮੋਹ ਦੇ ਪਟਲ ਪਰਦੇ ਦੇ ਵਿੱਚ ਹੀ ਵਿਆਪਿਓ ਲੱਗਿਆ ਹੋਇਆ ਸਾਰਿਆਂ ਨੂੰ। ਕਿਸੇ ਨੂੰ ਪੁੱਤਰਾਂ ਦੇ ਮੋਹ, ਕਿਸੇ ਨੂੰ ਸੰਬੰਧੀਆਂ ਦੇ ਮੋਹ, ਕੋਈ ਸਰੀਰਾਂ ਦੇ ਮੋਹ ਵਿੱਚ ਲੱਗਿਆ ਹੋਇਆ। ਸਾਰਾ ਜਿੰਨਾ ਜਗਤ ਤਰਲੋਕੀ ਹੈ ਇਹ ਮਾਇਆ ਦੇ ਪ੍ਰਭਾਵ ਵਿੱਚ ਹੋਣ ਕਰਕੇ ਮੋਹ ਦੇ ਪਰਦੇ ਵਿੱਚ ਲੱਗੀ ਹੋਈ ਹੈ।
ਭਗਤ ਨਹੀਂ ਸੰਤਾਪਾ,
ਕੇਵਲ ਤੇਰੀ ਜਿਹੜੀ ਭਗਤੀ ਕਰਦੇ ਨੇ ਆਪ ਦੇ ਪਿਆਰੇ ਭਗਤ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਸੰਤਾਪਾ ਕੋਈ ਦੁੱਖ ਨਹੀਂ ਹੁੰਦਾ। ਉਹਨਾਂ ਦੇ ਮੋਹ ਦੇ ਪਰਦੇ ਆਪ ਪਰਮਾਤਮਾ ਚੁੱਕ ਦਿੰਦਾ, ਮੋਹ ਕਰਕੇ ਬੰਦਾ ਦੁਖੀ ਹੈ। ਜਦੋਂ ਮੋਹ ਹੀ ਨਹੀਂ ਕਿਸੇ ਪਦਾਰਥ ਨਾਲ, ਕੋਈ ਆਵੇ ਕੋਈ ਜਾਵੇ ਤਾਂ ਫਿਰ ਦੁੱਖ ਕੀ ਲੱਗਣਾ। ਭਗਤਾਂ ਦਾ ਮੋਹ ਚੁੱਕਿਆ ਜਾਂਦਾ, ਉਹਨਾਂ ਨੂੰ ਸੰਤਾਪਾ ਦੁੱਖ ਨਹੀਂ ਲੱਗਦਾ।
ਰਵਿਦਾਸ ਭਗਤ ਇੱਕ ਬਾਡੀ,
ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਪਰਮਾਤਮਾ ਮੇਰੇ ਹਿਰਦੇ ਅੰਦਰ ਤਾਂ ਆਪ ਜੀ ਦੀ ਇੱਕ ਭਗਤੀ ਕਰਨ ਦੀ ਬਾਡੀ ਇੱਛਾ ਬਣੀ ਹੋਈ ਹੈ, ਮੇਰੇ ਅੰਦਰ ਤਾਂ ਭਗਤੀ ਕਰਨ ਦੀ ਤੀਬਰ ਇੱਛਾ ਵੱਧ ਰਹੀ ਹੈ।
ਅਬ ਇਹ ਕਾਸਿਓ ਕਹੀਐ,
ਜਿਹੜਾ ਇਹ ਆਨੰਦ ਹੁਣ ਮੈਨੂੰ ਭਗਤੀ ਕਰਨ ਕਰਕੇ ਬਣਿਆ ਹੈ, ਜਿਵੇਂ ਆਪ ਨਾਲ ਸੁਰਤ ਕਰਕੇ ਮਲਾਪ ਹੋ ਗਿਆ, ਇਹ ਕਿਸ ਨੂੰ ਬੋਲ ਕਰਕੇ ਕਹਿਣਾ ਕਰੀਏ, ਦੱਸਿਆ ਨਹੀਂ ਜਾ ਸਕਦਾ।
ਕਾਰਨ ਹਮ ਤੁਮ ਆਰਾਧੇ,
ਜਿਸ ਕਾਰਨ ਕਰਕੇ ਅਸੀਂ ਜੀਵਾਂ ਨੇ, ਤੁਸ਼ ਬੁੱਧੀ ਵਾਲਿਆਂ ਜੀਵਾਂ ਜਨਤਾ ਨੇ ਪਰਮਾਤਮਾ ਤੇਰੀ ਆਰਾਧਨਾ ਕੀਤੀ ਹੈ।
ਸੋ ਦੁੱਖ ਆਜਹੂ ਸਹੀਐ,
ਉਹ ਜਿਹੜਾ ਐਸਾ ਦੁੱਖ ਹੈ ਜੰਮਣ ਮਰਨ ਦਾ, ਅਜਹੂ ਸਹੀਐ, ਅਜੇ ਤੱਕ ਅਸੀਂ ਸਹਾਰਦੇ ਰਹਾਂਗੇ, ਭਾਵ ਨਹੀਂ ਸਹਾਰਾਂਗੇ। ਹੁਣ ਤਾਂ ਜੰਮਣਾ ਮਰਨਾ ਹੀ ਨਿਬੜ ਗਿਆ ਜਦੋਂ ਆਪਨੇ ਗਿਆਨ ਦੇ ਕੇ ਸਰੂਪ ਦੇ ਵਿੱਚ ਏਕਤਾ ਕਰ ਲਈ। ਪਰਮਾਤਮਾ ਵਾਹਿਗੁਰੂ ਆਦਿ ਸੱਚ ਜੁਗਾਦ ਸੱਚ ਹੈ, ਤੇ ਜਪਣ ਵਾਲਿਆਂ ਨੂੰ ਵੀ ਪਰਮਾਤਮਾ ਆਦਿ ਸੱਚ ਤੇ ਜੁਗਾਦ ਸੱਚ ਦੀ ਅਵਸਥਾ ਤੇ ਲੈ ਜਾਂਦਾ ਹੈ, ਤੇ ਇਸ ਲਈ ਨਿਰਭਉ ਜਪੈ ਸਗਲ ਭਉ ਮਿਟੈ। ਜੇ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਤੇ ਜਪਣ ਵਾਲੇ ਨੂੰ ਵੀ ਕਿਸੇ ਦਾ ਭੈ ਨਹੀਂ ਰਹਿ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਪਰਮਾਤਮਾ ਦੇ ਵਰਗੇ ਹੋ ਜਾਂਦੇ ਨੇ। ਇਸ ਲਈ ਇਹ ਭਗਤ ਰਵਿਦਾਸ ਸਾਹਿਬ ਜੀ ਨੇ ਸਾਧ ਸੰਗਤ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਪਿਆਰ ਦੇ ਵਿੱਚ ਭਿੱਜ ਕਰਕੇ ਇਹ ਵਾਰਤਾਲਾਪ ਕੀਤਾ ਹੈ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਜਦੋਂ ਪਿਆਰ ਦੇ ਬਚਨ ਰਵਿਦਾਸ ਸਾਹਿਬ ਜੀ ਦੇ ਸੁਣੇ, ਘੁੱਟ ਕਰਕੇ ਗਲਵਕੜੀ ਵਿੱਚ ਲਿਆ, ਪਿਆਰ ਕੀਤਾ, ਕਹਿੰਦੇ ਰਵਿਦਾਸ ਤੇਰੇ ਅੰਦਰਲੀ ਅਵਸਥਾ ਹੀ ਵੇਖਣੀ ਚਾਹੁੰਦੇ ਸੀ। ਕੈਸੀ ਤੇਰੇ ਅੰਦਰ ਭਾਵਨਾ ਹੈ, ਕਿਸ ਤਰ੍ਹਾਂ ਦਾ ਤੇਰੇ ਅੰਦਰ ਪ੍ਰੇਮ ਦੇ ਉਛਾਲੇ ਵੱਜ ਰਹੇ ਨੇ। ਉੱਥੇ ਫਿਰ ਪਰਮਾਤਮਾ ਵਾਹਿਗੁਰੂ ਨੇ ਰਵਿਦਾਸ ਸਾਹਿਬ ਜੀ ਨੂੰ ਕਰਤਾਰਥ ਕੀਤਾ, ਨਿਹਾਲ ਕਰਨਾ ਕੀਤਾ। ਇਸ ਲਈ ਸਾਧ ਸੰਗਤ ਇਹ ਹੁਕਮਨਾਮੇ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਨੂੰ ਉਪਦੇਸ਼ ਬਖਸ਼ੇ ਨੇ। ਅੱਜ ਜਿਹੜਾ ਮਾਘ ਦਾ ਮਹੀਨਾ ਆਰੰਭ ਹੋ ਰਿਹਾ, ਮਾਘ ਦੇ ਮਹੀਨੇ ਦੀ ਸੰਕ੍ਰਾਂਤ ਹੈ, ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਮਾਘ ਮੱਜਣ ਸੰਗ ਸਾਧੂਆ,
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜੋ 12 ਮਾਹਾਂ ਉਚਾਰਨ ਕੀਤਾ, ਇੱਕ ਸਾਲ ਦੇ ਵਿੱਚ 12 ਮਾਹਾਂ ਮਹੀਨੇ ਆ ਜਾਂਦੇ ਨੇ। ਵੱਖੋ ਵੱਖਰੇ ਜਿਹੜੇ ਸਾਧ ਸੰਗਤ ਜੀ ਮਹੀਨੇ ਨੇ, ਇਹਨਾਂ ਦੀ ਸਫਲਤਾ ਦੇ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤੇ ਹਨ, ਤੇ ਜਿੱਥੇ ਅੱਜ ਇਹ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਆਰੰਭ ਹੋ ਰਹੀ, ਮਹੀਨਾ ਸ਼ੁਰੂ ਹੋ ਰਿਹਾ ਹੈ, ਇੱਥੇ ਆਪ ਜੀ ਨੂੰ ਯਾਦ ਹੋਵੇ ਕਿ ਅੰਨ ਮੱਤਾਂ ਦੇ ਵਿੱਚ ਤਾਂ ਵੱਖੋ ਵੱਖਰੇ ਜਿਹੜੇ ਮਹੀਨੇ ਸੀ, ਇਹਨਾਂ ਦੇ ਮਹਾਤਮ ਜਣਾਏ ਜਾਂਦੇ ਸਨ। ਕੋਈ ਕਿਤੇ ਜਾ ਕੇ ਇਸ਼ਨਾਨ ਕਰਦਾ, ਕੋਈ ਕਿਤੇ ਜਾ ਕੇ ਪੁੰਨ ਦਾਨ ਕਰਦੇ, ਕੋਈ ਸੰਗਤ ਕਰਦੇ ਮਹਾਤਮਾ ਗੁਰਸਿੱਖਾਂ ਦੀ, ਤੇ ਜਦੋਂ ਸਾਧ ਸੰਗਤ ਸਾਡੇ ਸਿੱਖ ਧਰਮ ਦੇ ਅੰਦਰ ਇਹ ਮਹੀਨੇ ਪ੍ਰਚਲਿਤ ਹੋਏ ਨੇ, 1645 ਬਿਕਰਮੀ ਸਾਮਤ 1 ਮਾਘ ਅੱਜ ਦਾ ਜਿਹੜਾ ਦਿਹਾੜਾ ਹੈ, ਇਸ ਦਿਨ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ, ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦੇਣ ਵਾਸਤੇ। ਇੱਥੇ ਕੋਈ ਜਾਤੀ ਦਾ ਵਿਤਕਰਾ ਨਾ ਹੋਵੇ, ਕਿਸੇ ਧਰਮ ਦਾ ਮਜ਼ਹਬ ਦਾ ਨਸਲ ਦਾ ਕੋਈ ਵਿਤਕਰਾ ਨਾ ਹੋਵੇ। ਚਾਰੇ ਦਰਵਾਜ਼ੇ ਬਣਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ। ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਅੱਜ ਦੇ ਦਿਹਾੜੇ 1645 ਬਿਕਰਮੀ ਸੰਮਤ ਵਾਲੇ ਦਿਨ ਸਤਿਗੁਰੂ ਜੀ ਨੇ ਰੱਖਿਆ। ਉਸ ਵੇਲੇ ਤੋਂ ਲੈ ਕੇ ਸਿੱਖ ਧਰਮ ਦੇ ਅੰਦਰ ਇਹ ਮਾਘ ਦਾ ਜਿਹੜਾ ਮਹੀਨਾ ਬੜਾ ਉੱਤਮ ਸਰਵੋਤਮ ਮੰਨਿਆ ਜਾਂਦਾ ਹੈ। ਸਮੇਂ ਸਮੇਂ ਦੇ ਨਾਲ ਫਿਰ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਦੋਂ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਉੱਥੋਂ ਸਾਧ ਸੰਗਤ ਆਨੰਦਾਂ ਦੀ ਪੁਰੀ ਵਿੱਚ ਜਦੋਂ ਘੇਰਾ ਪਿਆ ਰਿਹਾ ਕਈ ਮਹੀਨਿਆਂ ਤੱਕ, ਕੁਝ ਜਿਹੜੇ ਸਿੰਘ ਸੀ ਭੁੱਖ ਦੇ ਸੰਤਾਏ ਹੋਏ ਦੁੱਖਾਂ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬਿਦਾਵਾ ਦੇ ਕਰਕੇ ਲਿਖ ਕਰਕੇ ਚਲੇ ਗਏ। ਇਸ ਲਈ ਇੱਕ ਜਿਹੜਾ ਬਿਦਾਵਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਿਖਿਆ ਗਿਆ, ਉਹਦੇ ਵਿੱਚ ਮਾਝਾ, ਮਾਲਵਾ, ਦੁਆਬਾ, ਹੋਰ ਆਲੇ ਦੁਆਲੇ ਸਾਰੀਆਂ ਹੀ ਇਲਾਕਿਆਂ ਦੇ ਸਿੱਖ ਸਨ। ਅਤੇ ਜਦੋਂ ਉੱਥੋਂ ਬਿਦਾਵਾ ਦੇ ਕਰਕੇ ਚਲੇ ਗਏ ਆਪੋ ਆਪਣੇ ਘਰਾਂ ਦੇ ਵੱਲ ਨੂੰ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਪਰ ਉਸ ਘੜੀਆਂ ਆਈਆਂ। 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਦਾ ਐਲਾਨ ਕੀਤਾ ਗਿਆ। ਜਾਨੀ ਮਾਲੀ ਨੁਕਸਾਨ ਉੱਥੋਂ ਹੀ ਹੋਣਾ ਸ਼ੁਰੂ ਹੋ ਗਿਆ। ਪਰਿਵਾਰ ਵਿਛੋੜਾ ਪੈ ਗਿਆ। ਸਰਸਾ ਦੇ ਕਿਨਾਰੇ ਆ ਕੇ ਚਮਕੌਰ ਦੀ ਗੜੀ ਵਿੱਚ ਹੱਥੀਂ ਤਿਆਰ ਕਰਕੇ ਵੱਡੇ ਆਪਣੇ ਸਾਹਿਬਜ਼ਾਦੇ ਸਤਿਗੁਰਾਂ ਤੋਰ ਦਿੱਤੇ ਮੈਦਾਨੇ ਜੰਗ ਵੱਲ। ਸ਼ਹਾਦਤਾਂ ਹੋ ਚੁੱਕੀਆਂ, 3 ਪਿਆਰੇ ਉੱਥੇ ਸ਼ਹੀਦ ਹੋ ਚੁੱਕੇ। ਤਾੜੀ ਮਾਰ ਕੇ ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਉੱਥੋਂ ਚਮਕੌਰ ਦੀ ਗੜੀ ਵਿੱਚੋਂ ਮਾਛੀਵਾੜੇ ਦੇ ਜੰਗਲਾਂ ਵੱਲ ਆਏ ਨੇ। ਇੱਥੋਂ ਨਗਰਾਂ ਨਗਰਾਂ ਦੇ ਵਿੱਚ ਹੀ ਹੁੰਦੇ ਹੋਏ ਰਾਮਿਆਣੇ ਦੀ ਧਰਤੀ 'ਤੇ ਆ ਪੁੱਜੇ ਨੇ ਕੋਟਕਪੂਰੇ ਦੇ ਕੋਲ। ਇੱਥੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਏ ਪੁੱਜੇ ਨੇ, ਇੱਧਰ ਜਿਹੜੇ ਮਾਝੇ ਦੇ ਇਲਾਕੇ ਦੇ ਸਿੰਘ ਸਨ ਜਿਹੜੇ ਬਿਦਾਵਾ ਦੇਣ ਵਾਲਿਆਂ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਚੱਲੇ, ਇਕੱਲੇ ਮਾਝੇ ਦਿਆਂ ਉੱਥੇ ਸਿੱਖਾਂ ਸਿੰਘਾਂ ਨੇ ਬਿਦਾਵਾ ਨਹੀਂ ਲਿਖਿਆ, ਉੱਥੇ ਸਮੁੱਚਿਆਂ ਸਿੰਘਾਂ ਵੱਲੋਂ ਬਿਦਾਵਾ ਲਿਖਿਆ ਗਿਆ ਸੀ ਅਨੰਦਪੁਰ ਦੀ ਧਰਤੀ 'ਤੇ। ਜਦੋਂ ਇੱਧਰ ਘਰਾਂ ਵਿੱਚ ਆਏ ਨੇ, ਮਾਤਾ ਭਾਗ ਕੌਰ ਜੀ ਵਰਗੀਆਂ ਮਤਾਵਾਂ ਜਰਨੈਲਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਨੂੰ ਬਿਦਾਵਾ ਦੇ ਕਰਕੇ ਆ ਗਏ, ਤਾਂ ਮਾਤਾ ਭਾਗ ਕੌਰ ਜੀ ਨੇ ਫਿਰ ਨਗਰਾਂ ਨਗਰਾਂ ਦੇ ਵਿੱਚੋਂ ਬੀਬੀਆਂ ਇਕੱਠੀਆਂ ਕੀਤੀਆਂ, ਮਤਾਵਾਂ ਦਾ ਜੱਥਾ ਬਣਾ ਲਿਆ ਅਤੇ ਨਾਲ ਜਿਹੜੇ ਬਿਦਾਵਾ ਦੇ ਕਰਕੇ ਆਏ ਸੀ ਅਨੰਦਪੁਰ ਦੀ ਧਰਤੀ ਤੋਂ ਉਹਨਾਂ ਨੂੰ ਲੈ ਲਿਆ। ਜਦੋਂ ਇਹ ਜੱਥਾ ਬਣ ਕਰਕੇ ਕਾਫਲਾ ਬਣ ਕਰਕੇ ਪਤਾ ਲੱਗਿਆ ਵੀ ਕੋਟਕਪੂਰੇ ਦੇ ਇਲਾਕੇ ਵਿੱਚ ਸਤਿਗੁਰੂ ਪੁੱਜੇ ਹੋਏ ਨੇ, ਚਲੋ ਸਤਿਗੁਰੂ ਪਾਤਸ਼ਾਹ ਦੇ ਕੋਲ ਚੱਲਦੇ ਹਾਂ। ਫਿਰ ਕੀ ਹੋਇਆ, ਇਹ ਮਾਝੇ ਦੇ ਇਲਾਕੇ ਦੀਆਂ ਜਿਹੜੀਆਂ ਪੰਚਾਇਤਾਂ ਸੀ ਉਸ ਵੇਲੇ ਦੀਆਂ, ਪੰਚ ਸਰਪੰਚ, ਇਹਨਾਂ ਨੂੰ ਹੁੰਦਾ ਵੀ ਸਾਡਾ ਮਾਣ ਤਾਣ ਹੋਵੇਗਾ, ਅਸੀਂ ਅੱਗੇ ਹੋ ਕੇ ਗੁਰੂ ਨਾਲ ਗੱਲ ਕਰਾਂਗੇ ਅਤੇ ਗੁਰੂ ਸਾਡੀ ਸੁਣੇਗਾ। ਇਹਨਾਂ ਨੇ ਜਾ ਕਰਕੇ ਸਾਰਿਆਂ ਨੇ ਕੀ ਕਰਨਾ ਕੀਤਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾ ਕੇ ਕਹਿਣ ਲੱਗੇ, ਇਹ ਜਿਹੜੇ ਭੁੱਲੜ ਬੱਚੇ ਬਿਦਾਵਾ ਲਿਖ ਕਰਕੇ ਆਏ ਨੇ ਅਤੇ ਇਹਨਾਂ ਨੂੰ ਬਖਸ਼ ਲੈਣਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਇਹਨਾਂ ਦੇ ਬੋਲ ਸੁਣਦੇ ਗਏ, ਕੋਈ ਬਚਨ ਨਾ ਰਸਨਾ ਤੋਂ ਉਚਾਰਿਆ। ਫਿਰ ਕਹਿਣ ਲੱਗੇ, ਜੀ ਤੁਹਾਡਾ ਸਤਿਗੁਰੂ ਕਿੰਨਾ ਨੁਕਸਾਨ ਹੋ ਗਿਆ, ਆਨੰਦਾਂ ਦੀ ਪੂਰੀ ਉਜਾੜ ਦਿੱਤੀ ਦੁਸ਼ਮਣਾਂ ਨੇ, ਚਲੋ ਤੁਹਾਡਾ ਸਮਝੌਤਾ ਕਰਾ ਦਈਏ ਔਰੰਗਜ਼ੇਬ ਦੇ ਨਾਲ। ਜਦੋਂ ਇਹ ਸ਼ਬਦ ਇਹਨਾਂ ਪੰਚਾਂ ਸਰਪੰਚਾਂ ਨਗਰਾਂ ਦੇ ਮੁਖੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹੇ ਨੇ, ਰਾਮਿਆਣੇ ਦੀ ਧਰਤੀ 'ਤੇ ਉੱਥੇ ਵੀਰ ਰਸ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ, ਕਹਿੰਦੇ ਜਿਸ ਵੇਲੇ ਤੱਤੀਆਂ ਤਵੀਆਂ 'ਤੇ ਗੁਰੂ ਅਰਜਨ ਸਾਹਿਬ ਦੇ ਚੌਂਕੜੇ ਲੱਗ ਗਏ ਅਤੇ ਪਿੰਡ ਵਾਲੇ ਪੰਚੋ ਸਰਪੰਚੋ ਤੁਸੀਂ ਕਿੱਥੇ ਗਏ ਹੋਏ ਸੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਕਿੱਥੇ ਗਏ ਸੀ, ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾਂਦੇ ਸੀ ਉਦੋਂ ਸਮਝੌਤਾ ਕਰਾਉਣ ਵੇਲੇ ਤੁਸੀਂ ਕਿੱਥੇ ਗਏ ਸੀ, ਚਲੇ ਜਾਓ ਤੁਹਾਡੀ ਸਾਨੂੰ ਕੋਈ ਲੋੜ ਨਹੀਂ ਹੈ। ਉੱਥੇ ਹੰਕਾਰ ਹੁੰਦਾ ਇਹਨਾਂ ਦੇ ਮਨਾਂ ਵਿੱਚ ਵੀ ਨਗਰਾਂ ਦੇ ਮੁਖੀ ਹਾਂ, ਸਾਡੀ ਬੇਇੱਜ਼ਤੀ ਹੋ ਗਈ, ਕਹਿੰਦੇ ਅਸੀਂ ਤੇਰੇ ਸਿੱਖ ਨਹੀਂ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਹਾ ਸੀ ਕਹਿੰਦੇ ਲਿਖਤ ਕਰ ਦਿਓ ਤੇ ਜੇਕਰ ਤੁਸੀਂ ਸਾਡੇ ਸਿੱਖ ਨਹੀਂ। ਫਿਰ ਇਹਨਾਂ ਪੰਚਾਂ ਸਰਪੰਚਾਂ ਮੁਖੀਆਂ ਇਲਾਕੇ ਦਿਆਂ ਨੇ ਕਾਗਜ਼ਾਂ ਤੇ ਲਿਖ ਕੇ ਦਸਖਤ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹ ਬਿਦਾਵਾ ਰਾਮਿਆਣੇ ਦੀ ਧਰਤੀ ਤੇ ਲਿਖਿਆ ਗਿਆ ਸੀ ਨਗਰਾਂ ਦੇ ਪੰਚਾਂ ਦੇ ਵੱਲੋਂ। ਭਾਈ ਮਹਾਂ ਸਿੰਘ ਜੀ, ਮਾਤਾ ਭਾਗ ਕੌਰ ਜੀ ਇਹਨਾਂ ਦੇ ਅੱਥਰੂ ਨਹੀਂ ਰੁਕਦੇ ਸਨ। ਬਖਸ਼ਾਉਣ ਵਾਸਤੇ ਆਏ ਸੀ, ਇਹ ਕੀ ਕਰ ਬੈਠੇ? ਇਹਨਾਂ ਨੇ ਦਸਖਤ ਕਰਕੇ ਬਿਦਾਵਾ ਲਿਖ ਦਿੱਤਾ ਹੈ। ਇੱਥੇ ਦੁਬਾਰੇ ਰਾਮਿਆਣੀ ਦੀ ਧਰਤੀ ਤੇ ਇਹ ਬਿਦਾਵਾ ਲਿਖਿਆ ਗਿਆ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਉੱਥੇ ਬਿਦਾਵਾ ਦੇ ਕੇ ਜਦੋਂ ਵਾਪਸ ਇਹ ਨਗਰਾਂ ਵਾਲੇ ਤੁਰ ਪਏ, ਮੁਖੀ ਲੋਕ ਤੇ ਮਾਤਾ ਭਾਗ ਕੌਰ ਜੀ ਭਾਈ ਮਹਾਂ ਸਿੰਘ ਜੀ ਕਹਿਣ ਲੱਗੇ, ਇੱਥੇ ਹੁਣ ਜੋ ਵੀ ਕੁਝ ਹੋ ਜਾਵੇ ਗੁਰੂ ਵਾਸਤੇ ਕਰਾਂਗੇ। ਜਿਹੜਾ ਕਲੰਕ ਲਗਵਾ ਲਿਆ ਇਹਨਾਂ ਨੇ ਮੱਥੇ ਦੇ ਉੱਤੇ, ਹੁਣ ਖੂਨ ਦੇ ਨਾਲੇ ਧੋਵਾਂਗੇ। ਫਿਰ ਸਾਧ ਸੰਗਤ ਜੀ ਇੱਥੋਂ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਕੋਟਕਪੂਰੇ ਦੇ ਇਲਾਕੇ ਦੇ ਵਿੱਚ ਹੀ ਵਿਚਰਦਿਆਂ ਹੋਇਆਂ, ਇਹ ਖਿੱਦੂ ਦੀ ਢਾਬ ਸੀ ਜਿਹਨੂੰ ਖਦਰਾਣੇ ਦੀ ਢਾਬ ਕਹਿੰਦੇ ਸਨ। ਬਾਅਦ ਵਿੱਚ ਨਾਮ ਇਹਦਾ ਮੁਕਤਸਰ, ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਮੁਕਤੀ ਦਾ ਸਰੋਵਰ ਜਿਹੜਾ ਨਾਮ ਰੱਖਿਆ, ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੁੱਜੇ ਹਨ। ਇੱਧਰੋਂ ਵਜੀਦ ਖਾਨ ਦੀ 20,000 ਦੀ ਗਿਣਤੀ ਵਿੱਚ ਸੈਨਾ ਪਿੱਛਾ ਕਰਦੀ ਜਦੋਂ ਮੁਕਤਸਰ ਦੇ ਉਸ ਖਦਰਾਣੇ ਦੀ ਢਾਬ ਤੇ ਪੁੱਜਦੀ ਹੈ, ਸਿੰਘ ਕਹਿੰਦੇ ਨੇ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂੰ ਦਰਖਤ ਤੇ ਚੜ ਕਰਕੇ ਮਹਾਰਾਜ ਸੈਨਾ ਮਾਰੋ ਮਾਰ ਕਰਦੀ ਆ ਰਹੀ, ਇਹ ਦੁਸ਼ਮਣ ਬੜੀ ਭਾਰੀ ਤਾਕਤ ਲੈ ਕਰਕੇ ਆ ਰਿਹਾ, ਇੱਥੇ ਹੁਣ ਗਿਣਤੀ ਦੇ ਸਿੰਘ ਨੇ ਕਿਵੇਂ ਮੁਕਾਬਲਾ ਹੋਵੇਗਾ? ਸਤਿਗੁਰੂ ਜੀ ਨੇ ਬਚਨ ਕੀਤੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਜੇ ਸੈਨਾ ਆ ਰਹੀ ਤੇ ਰੋਕਣ ਵਾਲੇ ਵੀ ਆ ਰਹੇ ਨੇ। ਉਹ ਭਾਈ ਮਹਾਂ ਸਿੰਘ ਜੀ, ਮਾਤਾ ਭਾਗ ਕੌਰ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਦੇ ਸਨਮੁਖ ਹੋ ਕਰਕੇ ਸੈਨਾ ਨਾਲ ਮੁਕਾਬਲਾ ਕਰਨ ਵਾਸਤੇ ਝਾੜੀਆਂ ਦੇ ਉੱਤੇ ਜਾ ਕੇ ਬਸਤਰ ਪਾ ਦਿੱਤੇ ਨੇ। ਭੁਲੇਖਾ ਲੱਗ ਜਾਵੇ ਦੁਸ਼ਮਣਾਂ ਨੂੰ ਵੀ ਗੁਰੂ ਦਾ ਦਲ ਇੱਥੇ ਉਤਰਿਆ ਹੋਇਆ, ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਸੈਨਾ ਨਾ ਜਾਵੇ। ਉੱਥੇ ਫਿਰ ਸਾਧ ਸੰਗਤ ਮਹਾਨ ਜਿਹੜਾ ਘਮਸਾਨ ਦਾ ਇਹ ਜੰਗ ਹੋਇਆ, ਇਹ ਜੰਗ ਵੀ ਵੈਸਾਖ ਮਹੀਨੇ ਵਿੱਚ ਹੋਇਆ ਸੀ। ਭਾਈ ਲੰਗਰ ਸਿੰਘ ਜੀ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੱਥੇ ਵਿੱਚ ਰਹੇ। ਇਹਨਾਂ ਨੇ ਫਿਰ ਸਮਾਂ ਪਾ ਕਰਕੇ ਜਦੋਂ ਇਹ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਦਲਾਂ ਨਾਲ ਗੁਰਮਤਾ ਕੀਤਾ, ਸਾਰੀਆਂ ਜਥੇਬੰਦੀਆਂ ਨਾਲ ਗੁਰਮਤਾ ਕਰਕੇ ਵੀ ਪਾਣੀ ਦੀ ਘਾਟ ਹੈ ਵਿਸਾਖ ਦੇ ਮਹੀਨੇ ਵਿੱਚ, ਇਹ ਦਿਹਾੜਾ ਜਿਹੜਾ ਮਾਘ ਦੀ ਸੰਗਰਾਂਦ ਦਾ ਰੱਖਿਆ ਜਾਵੇ। ਫਿਰ ਮਾਘੀ ਦਾ ਜੋੜ ਮੇਲਾ ਪੰਥ ਦੇ ਅੰਦਰ ਜਿਹੜਾ ਇਹ ਪ੍ਰਚਲਿਤ ਹੋਇਆ ਸੀ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਸਤੇ ਇਹਨਾਂ ਨੇ ਆਪਣੇ ਪੁਸ਼ਾਕੇ ਜਿਹੜੇ ਸੀ ਝਾੜੀਆਂ ਤੇ ਪਾ ਦਿੱਤੇ। ਵਜੀਦੇ ਦੀ ਸੈਨਾ ਜਦੋਂ ਨੇੜੇ ਆਈ ਤਾਂ ਉੱਥੇ ਬੜਾ ਭਾਰੀ ਘਮਸਾਨ ਦਾ ਜੰਗ ਸ਼ੁਰੂ ਹੋਇਆ। ਭਾਈ ਮਹਾਂ ਸਿੰਘ ਜੀ ਨਾਲ 40 ਸਿੰਘਾਂ ਦਾ ਜਿਹੜਾ ਜੱਥਾ ਹੈ ਸਾਰਾ ਤੇ ਲੈ ਕਰਕੇ ਦੁਸ਼ਮਣਾਂ ਤੇ ਟੁੱਟ ਕੇ ਪੈ ਗਏ। ਸਤਿਗੁਰੂ ਪਾਤਸ਼ਾਹ ਦੇ ਤੱਕ ਨਹੀਂ ਕੋਈ ਦੁਸ਼ਮਣ ਜਾਣ ਦਿੱਤਾ। ਟਿੱਬੀ ਸਾਹਿਬ ਤੋਂ ਬੈਠ ਕੇ ਆਪ ਸਤਿਗੁਰੂ ਤੀਰਾਂ ਦੀ ਵਰਖਾ ਕਰਦੇ ਨੇ ਦੁਸ਼ਮਣਾਂ ਦੇ ਤਾਈਂ, ਤੇ ਉੱਥੇ ਮਹਾਨ ਜੰਗ ਦੇ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ। ਮਾਤਾ ਭਾਗ ਕੌਰ ਜੀ ਸਖ਼ਤ ਜਿਹੜੇ ਫੱਟੜ ਹੋਏ ਨੇ, ਤੇ ਭਾਈ ਮਹਾਂ ਸਿੰਘ ਜੀ ਇਹ ਵੀ ਸਾਧ ਸੰਗਤ ਸਰੀਰ ਜਿਹੜਾ ਦੁਫਾੜ ਹੋਇਆ ਪਿਆ, ਗੋਲੀਆਂ ਸਰੀਰ ਵਿੱਚ ਨਿਕਲੀਆਂ, ਤੀਰ ਨਿਕਲੇ ਨੇ, ਪਰੰਤੂ ਜਿੰਦ ਆਤਮਾ ਜਿਹੜੀ ਹਾਲੇ ਸਰੀਰ ਦੇ ਵਿੱਚ ਸਰੀਰ ਸਹਿਕਦਾ ਹੈ। ਉੱਥੇ ਅੰਤਲੇ ਸਮੇਂ ਇਹਦੇ ਮਨ ਵਿੱਚ ਹੈ ਭਾਈ ਮਹਾਂ ਸਿੰਘ ਜੀ ਦੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਵਾਰੀ ਬਖਸ਼ ਲੈਣ। ਗੁਰੂ ਗੁਰੂ ਸਿਮਰ ਦੇ ਦੀਆਂ ਅੱਖਾਂ ਬੰਦ ਹੋ ਗਈਆਂ, ਬੇਸੁਰਤ ਹੋ ਗਏ, ਬੇਹੋਸ਼ੀ ਵਿੱਚ ਪਏ ਨੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਸਿੰਘਾਂ ਦੇ ਚਿਹਰੇ ਵੇਖਦੇ ਨੇ, ਜਿਹੜਾ 5 ਕਦਮ ਅੱਗੇ ਹੋ ਕੇ ਲੜਿਆ ਇਹ ਮੇਰਾ 5,000 ਪਿਆ, 10 ਕਦਮ ਅੱਗੇ ਹੋ ਕੇ ਲੜਿਆ ਇਹ 10,000 ਹੈ, ਕਿਸੇ ਨੂੰ 20,000, ਕਿਸੇ ਨੂੰ 50,000, ਇਹ ਬਚਨ ਉਚਾਰਨ ਕਰਦੇ ਉੱਥੇ ਆ ਪੁੱਜੇ ਨੇ। ਜਿੱਥੇ ਭਾਈ ਮਹਾਂ ਸਿੰਘ ਜੀ ਦਾ ਸਰੀਰ ਸਹਿਕਦਾ ਹੈ। ਸਤਿਗੁਰੂ ਪਾਤਸ਼ਾਹ ਨੇ ਆ ਕਰਕੇ ਸਹਿਕਦੇ ਹੋਏ ਸਰੀਰ ਦਾ ਆਪਣਾ ਜਿਹੜਾ ਸੀਸ ਚੁੱਕ ਕਰਕੇ ਕਰ ਕਮਲਾਂ ਨਾਲ ਆਪਣੇ ਪੱਟ ਦੇ ਉੱਤੇ ਰੱਖਿਆ, ਗੋਦ ਵਿੱਚ ਲੈ ਕੇ ਸਤਿਗੁਰੂ ਪਾਤਸ਼ਾਹ ਰੁਮਾਲ ਦੇ ਨਾਲ ਜਿਹੜਾ ਚਿਹਰਾ ਸਾਫ਼ ਕਰਦੇ ਨੇ, ਜਲ ਦੇ ਛਿੱਟੇ ਮਾਰ ਕਰਕੇ ਭਾਈ ਮਹਾਂ ਸਿੰਘ ਜੀ ਨੂੰ ਹੋਸ਼ ਵਿੱਚ ਲਿਆਂਦਾ। ਜਦੋਂ ਨੇਤਰ ਖੁੱਲ੍ਹੇ ਨੇ ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਵੇਖ ਕਰਕੇ ਫਿਰ ਅੱਖਾਂ ਬੰਦ ਹੋ ਗਈਆਂ, ਨੇਤਰਾਂ ਦੇ ਵਿੱਚੋਂ ਜਲ ਚੱਲ ਪਿਆ। ਸਤਿਗੁਰੂ, ਅਸੀਂ ਭੁੱਲੜ ਬੱਚੇ ਆਪ ਜੀ ਦੇ, ਤੁਸੀਂ ਕਿਤਨੇ ਬਖਸ਼ੈਂਦ ਹੋ, ਅੰਤਲੇ ਸਮੇਂ ਗੋਦ ਵਿੱਚ ਲਈ ਬੈਠੇ ਹੋ। ਸਤਿਗੁਰੂ ਜੀ ਕਹਿੰਦੇ, ਮਹਾਂ ਸਿੰਘ ਤੰਦਰੁਸਤੀ ਦੇ ਦਿਆਂ, ਦੁਨੀਆਂ ਦਾ ਰਾਜ ਦੇ ਦਿਆਂ, ਲੰਬੀ ਉਮਰਾਂ ਤੇਰੀ ਕਰਦਿਆਂ, ਜੋ ਤੈਨੂੰ ਚਾਹੀਦਾ ਸਵਰਗ ਦੇ ਸੁੱਖ ਦੇ ਦਿਆਂ, ਜੋ ਮੰਗ ਲੈ ਤੈਨੂੰ ਮਿਲ ਜਾਵੇਗਾ। ਭਾਈ ਮਹਾਂ ਸਿੰਘ ਜੀ ਨੇ ਹੱਥ ਜੋੜੇ ਹਨ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਸਤਿਗੁਰੂ ਕਿਸੇ ਪਦਾਰਥ ਦੀ, ਕਿਸੇ ਅਹੁਦੇ ਦੀ, ਰੁਤਬੇ ਦੀ ਕੋਈ ਲੋੜ ਨਹੀਂ, ਕਿਰਪਾ ਕਰਕੇ ਉਹ ਵਿਦਾਵਾ ਜਿਹੜੇ ਲਿਖ ਕੇ ਦੇ ਕੇ, ਕਿਰਪਾ ਕਰਕੇ ਵਿਦਾਵਾ ਪਾੜ ਦਿਓ। ਕਿਉਂਕਿ ਉਸ ਵੇਲੇ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਰੂਹਾਂ ਸਨ, ਜਦੋਂ ਸਰੀਰ ਛੱਡ ਕੇ ਨਿਕਲੀਆਂ, ਅਧੋ ਗਤੀ ਨੂੰ ਜਾ ਨਹੀਂ ਸਕਦੇ, ਕਿਉਂਕਿ ਗੁਰੂ ਦੇ ਸਿੰਘ ਹਨ। ਅੰਮ੍ਰਿਤ ਛਕਿਆ ਆਨੰਦਾਂ ਦੀ ਪੁਰੀ ਵਿੱਚੋਂ ਉਹਨਾਂ ਨੇ ਗੁਰੂ ਵਾਸਤੇ ਸ਼ਹੀਦ ਹੋਏ ਨੇ, ਸੱਚਖੰਡ ਤਾਂ ਨਹੀਂ ਜਾਂਦੇ, ਗੁਰੂ ਤੋਂ ਬੇਮੁੱਖ ਹੋ ਚੁੱਕੇ ਨੇ। ਇਸ ਲਈ ਦਰਵਾਜ਼ੇ ਬੰਦ ਹੋ ਜਾਂਦੇ, ਸ਼ਹੀਦਾਂ ਦੀਆਂ ਰੂਹਾਂ ਆ ਕੇ ਕਹਿੰਦੀਆਂ, ਮਹਾਂ ਸਿੰਘ ਦੇਖੀ ਕਿਤੇ ਰਾਜ ਭਾਗ ਨਾ ਮੰਗ ਲਵੀ, ਸੱਚਖੰਡ ਦੇ ਦਰਵਾਜ਼ੇ ਬੰਦ ਹੋ ਚੁੱਕੇ ਨੇ। ਭਾਈ ਮਹਾਂ ਸਿੰਘ ਜੀ ਨੇ ਕਿਹਾ, ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਉਹ ਵਿਦਾਵਾ ਪਾੜ ਦਿਓ। ਕਲੰਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਫਿਰ ਉੱਥੇ ਨੇਤਰਾਂ ਦੇ ਸਨਮੁਖ ਕਰਕੇ ਵਿਦਾਵਾ ਜਿਹੜੇ ਉਹ ਨਗਰਾਂ ਦੇ ਮੁਖੀ ਲਿਖ ਕੇ ਦੇ ਗਏ ਅਤੇ ਉਹ ਪਾੜ ਕਰਕੇ ਸਤਿਗੁਰੂ ਪਾਤਸ਼ਾਹ ਨੇ ਕਿਹਾ, ਭਾਈ ਮਹਾਂ ਸਿੰਘ ਤੇਰੇ ਕਰਕੇ ਜਿਹੜੀ ਹੈ ਮਾਝੇ ਵਾਲਿਆਂ ਦੀ, ਸਾਰਿਆਂ ਦੀ ਪਾਤੇ ਜਦ ਤੁਸਾਂ ਨੇ ਰੱਖ ਲਈ ਹੈ, ਮਾਝੇ ਦੀ ਸਿੱਖੀ ਰੱਖ ਲਈ ਤੁਸਾਂ ਨੇ, ਇਹ ਪਰੋਪਕਾਰ ਸੀ ਭਾਈ ਮਹਾਂ ਸਿੰਘ ਜੀ ਦਾ। ਜੋ ਮੰਗਦਾ ਮਿਲ ਜਾਂਦਾ, ਪਰੰਤੂ ਪਰੋਪਕਾਰੀ ਗੁਰਸਿੱਖਾਂ ਦੇ ਜੀਵਨ ਹੋਇਆ ਕਰਦੇ। ਅਤੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬੇਦਾਵਾ ਪਾੜਿਆ, ਨਾਲ ਹੀ ਨੇਤਰ ਬੰਦ ਹੋ ਗਏ, ਸਰੀਰ ਦੇ ਵਿੱਚੋਂ ਜੀਵ ਆਤਮਾ ਜਾ ਕੇ ਗੁਰੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ। ਉੱਥੋਂ ਕਲੰਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜਦੋਂ ਅੱਗੇ ਗਏ, ਮਾਤਾ ਭਾਗ ਕੌਰ ਜੀ ਸਖ਼ਤ ਫੱਟੜ ਹੋਏ, ਜ਼ਖਮੀ ਹੋਏ ਪਏ ਨੇ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਣਾ ਕੀਤੀਆਂ, ਸਾਰੇ ਜ਼ਖਮ ਜਿਤਨੇ ਸਨ ਆਪਣੀ ਦਇਆ ਦ੍ਰਿਸ਼ਟੀ, ਮਿਹਰ ਦ੍ਰਿਸ਼ਟੀ ਨਾਲ ਠੀਕ ਕੀਤੇ। ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਉੱਥੇ 40 ਸਿੰਘਾਂ ਦੇ ਸਰੀਰ ਜਿਹੜੇ ਇਕੱਠੇ ਕੀਤੇ ਨੇ, ਮੈਦਾਨੇ ਜੰਗ ਦੇ ਵਿੱਚੋਂ ਸਾਰਿਆਂ ਦੇ ਸਰੀਰ ਇਕੱਠਿਆਂ ਕਰਕੇ ਇੱਕ ਚਿਖਾ ਤਿਆਰ ਕੀਤੀ, ਚੰਦਨ ਦੀਆਂ ਲੱਕੜਾਂ ਰੱਖੀਆਂ, ਕਿਉਂਕਿ ਜਾਨਾਂ ਤੋਂ ਪਿਆਰੇ ਸਿੰਘ ਨੇ ਗੁਰੂ ਕਲੰਗੀਧਰ ਪਿਤਾ ਦੇ। ਕਦੇ ਉਹ ਸਮਾਂ ਸੀ ਚਮਕੌਰ ਦੀ ਗੜੀ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲ ਦੀ ਲੰਘ ਆਏ, ਕਦੇ ਕਫਨ ਵੀ ਨਹੀਂ ਪਾਇਆ। ਅੱਜ 40 ਸਿੰਘਾਂ ਦੇ ਚਿਹਰੇ ਸਾਫ਼ ਕਰਕੇ ਇਸ਼ਨਾਨ ਕਰਵਾਏ, ਉਹਨਾਂ ਦੇ ਚਿਖਾ ਚਿਣੀ, ਜਪਜੀ ਸਾਹਿਬ ਦਾ ਪਾਠ ਕਰਕੇ ਅਗਨ ਭੇਟ ਜਦੋਂ ਚਿਖਾ ਨੂੰ ਲਾਂਬੂ ਲਾਇਆ ਤੇ ਉੱਥੇ ਅਰਦਾਸਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਕੀਤਾ ਗਲ ਵਿੱਚ ਪੱਲਾ ਪਾ ਕੇ। ਕਿੱਡੇ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਜਿਨ੍ਹਾਂ ਦੇ ਅੰਤਲੇ ਸਮੇਂ ਦੇ ਅਰਦਾਸੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਦੇ ਹੋਣ। ਫਿਰ ਉੱਥੇ 40 ਸਿੰਘਾਂ ਦੇ ਜਦੋਂ ਸਾਧ ਸੰਗਤ ਜੀ ਸੰਸਕਾਰ ਕੀਤੇ ਨੇ, ਫਿਰ ਸਤਿਗੁਰਾਂ ਕਿਹਾ, ਇਹ ਮੇਰੇ ਮੁਕਤੇ ਹਨ, ਇਹਨਾਂ ਦੇ ਨਾਮ ਤੇ ਅੱਜ ਖਿੱਦੂ ਦੀ ਜਾਂ ਖਦਰਾਣੇ ਦੀ ਢਾਬ ਨਹੀਂ ਹੋਵੇਗੀ, ਇਹ ਮੁਕਤੀ ਦਾ ਸਰ ਸਰੋਵਰ ਬਣ ਜਾਵੇਗਾ। ਕੋਈ ਇੱਕ ਪਾਠ ਜਪਜੀ ਸਾਹਿਬ ਦਾ ਕਰ ਲਵੇ, ਭਾਵਨਾ ਵਿੱਚ ਭਿੱਜ ਕਰਕੇ ਸਰੋਵਰ ਵਿੱਚ ਬੈਠ ਕੇ ਉਹਨੂੰ ਮੁਕਤੀ ਦੇ ਦਿਆਂਗਾ। ਏਡਾ ਮਹਾਤਮ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ, ਮਾਘ ਦਾ ਮਹੀਨਾ ਹੋਵੇ, ਕਿਉਂਕਿ ਪੰਥ ਨੇ ਇਹ ਮਹੀਨਾ ਪ੍ਰਵਾਨ ਕੀਤਾ ਹੈ ਮਾਘੀ ਦਾ। ਇਸ ਮਹੀਨੇ ਵਿੱਚ ਕਾਂ ਵੀ ਉੱਡ ਕੇ ਉਸ ਮੁਕਤਸਰ ਦੇ ਸਰੋਵਰ ਦੇ ਉੱਪਰ ਦੀ ਲੰਘ ਜਾਵੇ, ਉਹ ਵੀ ਕਦੇ ਟੇਢੀਆਂ ਜੂਨਾਂ ਵਿੱਚ ਨਹੀਂ ਜਾਵੇਗਾ, ਉਹਨੂੰ ਵੀ ਕਲੰਗੀਧਰ ਪਾਤਸ਼ਾਹ ਮੁਕਤੀ ਦੇ ਦੇਣਗੇ। ਕਿਉਂਕਿ ਆਪ ਸਿਰਜਣ ਹਾਰੇ ਸਾਰੀ ਸ੍ਰਿਸ਼ਟੀ ਦੇ ਗੁਰੂ ਸਾਹਿਬ ਤੇ ਫੁਰਨਿਆਂ ਨਾਲ ਹੀ ਮੁਕਤੀਆਂ ਦੇ ਦਿੰਦੇ ਨੇ। ਅੱਜ ਦਾ ਜਿਹੜਾ ਇਹ ਦਿਹਾੜਾ ਸਾਧ ਸੰਗਤ ਜੀ ਮਾਘੀ ਦਾ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਮੁੱਚਾ ਖਾਲਸਾ ਪੰਥ ਰਲ ਮਿਲ ਕੇ ਮਨਾਉਂਦਾ ਹੈ, ਉਹਨਾਂ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ ਹੋਵੇ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਮਾਘ ਦੇ ਮਹੀਨੇ ਦੇ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਨੇ। ਮਾਘ ਮੱਜਣ ਸੰਗ ਸਾਧੂਆਂ, ਮਾਘ ਦਾ ਜਿਹੜਾ ਮਹੀਨਾ ਹੈ ਇਹਦੇ ਵਿੱਚ ਕੀ ਕਰਨਾ ਚਾਹੀਦਾ? ਇੱਕ ਤਾਂ ਸਾਧੂਆਂ ਦੀ ਸੰਗਤ ਮਿਲ ਜਾਵੇ। ਸਾਧੂ ਕੌਣ ਹੈ? ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਧ ਨਾਮ ਨਿਰਮਲ ਤਾਂ ਕਿ ਕਰਮ ਜੀ ਦੇ ਕਰਮ ਉਜਲੇ ਨੇ ਤੇ ਨਿਜ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ, ਤੇ ਜਿਹਦਾ ਆਪਣਾ ਮੁਕਤੀ ਦਾ ਕੰਮ ਪੂਰਾ ਹੋ ਗਿਆ ਦੂਜੇ ਦੇ ਪਰਉਪਕਾਰ ਵਾਸਤੇ ਦੌੜਦਾ ਉਹਨੂੰ ਸਾਧੂ ਕਹਿੰਦੇ ਨੇ। ਭਾਈ ਸਾਹਿਬ ਗੁਰਦਾਸ ਜੀ ਨੇ ਕਹਿ ਦਿੱਤਾ ਥੰਮੈ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜੱਗ ਵਿੱਚ ਕੂਆ। ਗੁਰੂ ਸਾਹਿਬ ਸਾਧੂ ਨੇ, ਗੁਰੂ ਦੇ ਬਚਨਾਂ ਦੇ ਉੱਤੇ ਪੂਰਨਿਆਂ ਤੇ ਚੱਲਣ ਵਾਲੇ ਗੁਰਸਿੱਖ ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ ਉਹ ਵੀ ਗੁਰਸਿੱਖ ਸਾਧੂ ਹਨ। ਜਿਹੜੇ ਜਣਾਉਂਦੇ ਨੇ ਆਪਣੇ ਆਪ ਨੂੰ ਗੁਰੂ ਦੇ ਮਾਰਗ ਤੇ ਚੱਲਦੇ ਨੇ, ਇਸ ਤਰ੍ਹਾਂ ਦੇ ਕਿਤੇ ਗੁਰਸਿੱਖਾਂ ਦੀ ਸਾਧੂਆਂ ਦੀ ਸੰਗਤ ਮਿਲ ਜਾਵੇ ਇਸ ਮਹੀਨੇ ਵਿੱਚ। ਮਾਘ ਮੱਜਣ ਸੰਗ ਸਾਧੂਆ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਧੂੜੀ ਕਰ ਇਸ਼ਨਾਨ। ਫਿਰ ਕੀ ਕਰਨਾ ਕਰੇ ਗੁਰਸਿੱਖ? ਧੂੜੀ ਵਿੱਚ ਇਸ਼ਨਾਨ ਕਰੇ। ਮਨੁੱਖ ਕਹੇਗਾ ਵੀ ਧੂੜੀ ਵਿੱਚ ਇਸ਼ਨਾਨ ਕਿਵੇਂ ਹੁੰਦਾ? ਇਸ਼ਨਾਨ ਤਾਂ ਪਾਣੀ ਨਾਲ ਜਾਂ ਜਲ ਵਿੱਚ ਸਰੋਵਰਾਂ ਵਿੱਚ ਇਸ਼ਨਾਨ ਹੁੰਦੇ ਨੇ। ਇੱਥੇ ਜਿਹੜਾ ਧੂੜੀ ਵਾਚਕ ਹੈ ਸਾਧ ਸੰਗਤ, ਇਹ ਮਨ ਦੇ ਇਸ਼ਨਾਨ ਦਾ ਵਾਚਕ ਹੈ। ਜਿਹੜਾ ਮਨ ਹੈ ਤੇ ਇਸ ਨੂੰ ਸਾਧ ਸੰਗਤ ਤੇ ਚਰਨਾਂ ਦੀ ਧੂੜੀ ਬਣਾ ਲੈਣਾ, ਗੁਰਸਿੱਖਾਂ ਦੇ ਹਿਰਦਿਆਂ ਵਿੱਚ ਨਿਮਰਤਾ ਦੀ ਧੂੜੀ ਆ ਜਾਂਦੀ। ਆਪਣੇ ਮਨ ਨੂੰ ਨਿਮਰਤਾ ਦੀ ਧੂੜੀ ਵਿੱਚ ਇਸ਼ਨਾਨ ਕਰਵਾ, ਨਿਮਰਤਾ ਵਿੱਚ ਰੱਖਿਆ ਕਰ। ਸ਼ਰਧਾ ਦੀ ਧੂੜੀ ਹੈ, ਭਾਵਨਾ ਦੀ ਧੂੜੀ, ਇਹ ਸਾਧੂਆਂ ਦੀ ਸੰਗਤ ਵਿੱਚੋਂ ਮਿਲਦੀ ਹੈ। ਗੁਰੂ ਦੇ ਬਚਨਾਂ ਨੂੰ ਕਮਾਉਣ ਵਾਲਿਆਂ ਦੀ ਸੰਗਤ ਵਿੱਚ ਪੈ ਕਰਕੇ ਮਨ ਦਾ ਇਸ਼ਨਾਨ ਨਿਮਰਤਾ ਸ਼ਰਧਾ ਭਾਵਨਾ ਦੀ ਧੂੜੀ ਦੇ ਨਾਲ ਕਰ। ਫਿਰ ਤੇਰਾ ਜਿਹੜਾ ਮਾਘ ਦਾ ਮਹੀਨਾ ਹੋਵੇਗਾ ਇਹ ਸਾਧ ਸੰਗਤ ਜੀ ਸਫਲਾ ਹੋ ਜਾਵੇਗਾ। ਮੱਜਣ ਹੁੰਦਾ ਹੈ ਪੁਰਬਾਂ ਦਾ ਇਸ਼ਨਾਨ। ਜਦੋਂ ਸਾਧ ਸੰਗਤ ਵਿੱਚ ਆਵੇਗਾ ਤੇ ਸਾਰੇ ਜਿੰਨੇ ਪੁਰਬਾਂ ਦਾ ਇਸ਼ਨਾਨ ਤੈਨੂੰ ਮਹਾਤਮ ਉਸ ਦਾ ਪ੍ਰਾਪਤ ਹੋ ਜਾਣਾ ਕਰੇਗਾ।
ਹਰ ਕਾ ਨਾਮ ਧਿਆਏ ਸੋਨ।
ਫਿਰ ਅੱਗੇ ਸਤਿਗੁਰੂ ਕਹਿੰਦੇ ਹਰੀ ਦੇ ਨਾਮ ਨੂੰ ਧਿਆਇਆ ਕਰ। ਪਹਿਲਾਂ ਧਿਆਉਣਾ ਹੈ ਤੇ ਫਿਰ ਸਾਧ ਸੰਗਤ ਜੀ ਅੱਗੇ ਸੁਣਨਾ ਹੈ। ਜੇ ਦੂਸਰੇ ਪਾਸੇ ਵੇਖਿਆ ਜਾਵੇ ਪਹਿਲਾਂ ਗੁਰਸਿੱਖ ਨੇ ਗੁਰੂ ਦੇ ਕੋਲੋਂ ਆ ਕੇ ਰਸਨਾ ਤੋਂ ਨਾਮ ਸੁਣਨਾ ਹੈ, ਪੰਜ ਪਿਆਰਿਆਂ ਤੋਂ ਸੁਣੇਗਾ ਫਿਰ ਉਹਨੂੰ ਧਿਆਉਣਾ ਕਰੇਗਾ। ਤੇ ਜਦੋਂ ਕੋਈ ਅਵਸਥਾ ਬਣ ਜਾਂਦੀ ਹੈ ਤਾਂ ਸਾਧ ਸੰਗਤ ਫਿਰ ਉੱਥੇ ਧਿਆਉਂਦਾ ਧਿਆਉਂਦਾ ਤੇ ਅੰਦਰੋਂ ਫਿਰ ਨਾਮ ਨੂੰ ਸੁਣਨ ਲੱਗ ਜਾਂਦਾ। ਅੰਦਰੋਂ ਨਾਮ ਪ੍ਰਗਟ ਹੋ ਜਾਂਦਾ, ਜਿਵੇਂ ਜਲ ਹੈ ਧਰਤੀ ਵਿੱਚੋਂ ਪ੍ਰਗਟ ਕਰਨਾ, ਥੋੜ੍ਹਾ ਪਾਣੀ ਬਾਹਰੋਂ ਪਾਵਾਂਗੇ, ਨਲਕਾ ਟਿਊਬਵੈੱਲ ਮੋਟਰ ਜਿਹੜੀ ਹੈ ਫਿਰ ਹੇਠੋਂ ਪਾਣੀ ਪ੍ਰਗਟ ਕਰੀ ਜਾਂਦੀ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਨੂੰ ਪਹਿਲਾਂ ਸੁਣ ਫਿਰ ਉਹਨੂੰ ਧਿਆਉਣਾ ਸ਼ੁਰੂ ਕਰ ਦੇ। ਜਦੋਂ ਧਿਆਉਂਦਾ ਜਾਵੇਗਾ ਧਿਆਉਂਦਾ ਜਾਵੇਗਾ, ਧਿਆਤਾ ਧਿਆਨ ਤੇ ਧੇਹ ਰੂਪ ਹੋ ਜਾਵੇਗਾ, ਫਿਰ ਉੱਥੇ ਧਿਆਉਣਾ ਨਹੀਂ ਪੈਣਾ, ਫਿਰ ਇਕੱਲਾ ਸੁਣਨਾ ਹੀ ਪੈਂਦਾ ਹੈ। ਕਈ ਐਸੀਆਂ ਰੂਹਾਂ ਇੱਕ ਮਿੰਟ ਵਿੱਚ ਉਹ ਜਪ ਜੀ ਦਾ ਪਾਠ ਕਰ ਲੈਂਦੀਆਂ। ਉਹਨਾਂ ਨੂੰ ਪੁੱਛਿਆ ਵੀ ਇਹ ਕਿਵੇਂ ਹੋ ਜਾਂਦਾ ਤੇ ਕਹਿੰਦੇ ਅਸੀਂ ਸੁਣਦੇ ਹਾਂ ਅੰਦਰੋਂ, ਜਪ ਜੀ ਚੱਲਦੀ ਹੈ, ਅਭਿਆਸ ਹੋ ਚੁੱਕਿਆ ਇੰਨਾ। 15 ਮਿੰਟ 20 ਮਿੰਟਾਂ ਵਿੱਚ ਜਪ ਜੀ ਦਾ ਪਾਠ ਕਦੇ ਹੁੰਦਾ ਸੀ? ਇੰਨੀ ਕਮਾਈ ਕਰਦਿਆਂ ਅਭਿਆਸ ਕਰਦਿਆਂ ਕਰਦਿਆਂ ਧਿਆਨ ਵਿੱਚ ਲਿਆ ਕੇ ਜਦੋਂ ਉਹ ਅੰਦਰ ਗੁਰਬਾਣੀ ਟਿਕ ਜਾਂਦੀ ਫਿਰ ਇਕੱਲਾ ਉਹਨੂੰ ਸੁਣਨਾ ਹੁੰਦਾ ਹੈ। ਕਈ 250-250 ਪਾਠ ਜਪਜੀ ਸਾਹਿਬ ਦਾ ਰੋਜ਼ਾਨਾ ਕਰਦੇ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਜਿੰਨੀ ਕੋਈ ਕਮਾਈ ਕਰਦਾ ਤੇ ਓਡੀ ਵੱਡੀ ਬਖਸ਼ਿਸ਼ ਸਤਿਗੁਰੂ ਦੇ ਜਾਂਦੇ ਨੇ। ਪਰਮਾਤਮਾ ਦੇ ਨਾਮ ਨੂੰ ਧਿਆਇਆ ਕਰ, ਫਿਰ ਅੰਦਰੋਂ ਆਟੋਮੈਟਿਕ ਉਸ ਨਾਮ ਨੂੰ ਸੁਣਨਾ ਕਰੇਗਾ।
ਸਭਨਾ ਨੋ ਕਰ ਦਾਨ।
ਫਿਰ ਸਾਰਿਆਂ ਜੀਵਾਂ ਦੇ ਪਰਥਾਏ ਤੂੰ ਦਾਨ ਵੀ ਦੇਣਾ ਕਰ। ਦਾਨ ਭਿਖਾਰੀ ਮੰਗਤਿਆਂ ਨੂੰ ਦੇਈ ਦਾ, ਨੰਗੇਜ ਮਨੁੱਖ ਨੂੰ ਵਸਤਰਾਂ ਦਾ ਦਾਨ, ਭੁੱਖੇ ਨੂੰ ਜਿਹੜਾ ਅੰਨ ਦਾ ਦਾਨ, ਜਿਸ ਤਰ੍ਹਾਂ ਦੀ ਲੋੜ ਹੈ ਤੇ ਜਥਾ ਸ਼ਕਤ ਦੇ ਨਾਲ ਦਾਨ ਪੁੰਨ ਆਦਿ ਵੀ ਕਰਿਆ
ਕਰਮ ਕਰਮ ਮਲ ਉਤਰਾ
ਜਿਹੜੀ ਤੇਰੇ ਜਨਮ ਜਨਮਾਂਤਰਾਂ ਦੀ ਕਰਮਾਂ ਦੀ ਐਸੀ ਮਾੜੇ ਕਰਮਾਂ ਦੀ ਮੈਲ ਮਨ ਦੇ ਤਾਂ ਹੀ ਲੱਗੀ ਹੋਈ ਹੈ ਉਤਰ ਜਾਵੇਗੀ ਲੱਥ ਜਾਵੇਗੀ
ਮਨ ਤੇ ਜਾਏ ਗੁਮਾਨ
ਜਿਹੜਾ ਮਨ ਦੇ ਵਿੱਚ ਬਹੁਤ ਹੰਕਾਰ ਚੁੱਕੀ ਫਿਰਦਾ ਹੈ ਤੇ ਹੰਗ ਤਾਂ ਚੁੱਕੀ ਹੈ ਇਹ ਵੀ ਗੁਮਾਨ ਹੰਕਾਰ ਤੇਰਾ ਚੱਲਿਆ ਜਾਵੇਗਾ ਦੂਰ ਹੋ ਜਾਵੇਗਾ
ਕਾਮ ਕ੍ਰੋਧ ਨ ਮੋਹੀਐ
ਜਿਹੜਾ ਕਾਮ ਹੈ ਕ੍ਰੋਧ ਹੈ ਤੇ ਨਾ ਮੋਹੀਐ ਇਹ ਤੈਨੂੰ ਮੋਹਿਤ ਨਹੀਂ ਕਰ ਸਕਣਗੇ ਕਾਮ ਕਾਮ ਸਭ ਕੋ ਕਹੇ ਕਾਮ ਨਾ ਜਾਣੈ ਕੋਏ ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ ਮਨ ਦੀਆਂ ਕਾਮਨਾਵਾਂ ਸਾਰੀਆਂ ਜਿੰਨੀਆਂ ਇਹ ਕਾਮ ਦਾ ਰੂਪ ਨੇ ਇਹ ਮੋਹਿਤ ਨਹੀਂ ਕਰ ਸਕਣਗੀਆਂ ਤੇ ਕ੍ਰੋਧ ਮਨ ਦੀ ਪਿਆਰੀ ਵਸਤੂ ਨੂੰ ਛੇੜਨ ਕਰਕੇ ਚਿੱਤ ਦੀ ਬਿਰਤੀ ਤੀਕਸ਼ਣ ਹੋ ਜਾਣੀ ਇਹ ਕ੍ਰੋਧ ਦਾ ਲੱਖਣ ਹੈ ਮੋਹੀਏ ਦਾ ਅਰਥ ਜਿਹੜਾ ਮੋਹ ਹੈ ਜੂਨਾਂ ਵਿੱਚ ਘੁਮਾਉਣ ਵਾਲਾ ਇਹਨਾਂ ਸਾਰਿਆਂ ਤੋਂ ਛੁਟਕਾਰਾ ਹੋ ਜਾਵੇਗਾ
ਸਾ ਲੋਭ ਸਵਾਨ
ਅੱਗੇ ਜਿਹੜਾ ਲੋਭ ਹੈ ਤੇ ਇਹ ਸਵਾਨ ਕੂਕਰ ਵਰਗਾ ਹੈ ਜਿਵੇਂ ਹਲਕਿਆ ਹੋਇਆ ਕੁੱਤਾ ਹੁੰਦਾ ਤੇ ਉਹ ਜਿੱਧਰ ਨੂੰ ਮੂੰਹ ਹੁੰਦਾ ਉੱਧਰ ਨੂੰ ਭੱਜ ਜਾਂਦਾ ਦਸੋਂ ਦਿਸ਼ਾ ਵਿੱਚ ਹੀ ਭੱਜਿਆ ਫਿਰਦਾ ਉਹਦੀ ਪੂਛ ਜਿਹੜੀ ਹੈ ਸਿੱਧੀ ਹੋਇਆ ਕਰਦੀ ਹਲਕੇ ਕੁੱਤੇ ਦੀ ਇਸੇ ਤਰ੍ਹਾਂ ਉਹ ਪਾਣੀ ਤੋਂ ਬੜਾ ਡਰਦਾ ਹੈ ਤੇ ਪਾਣੀ ਦੇ ਨੇੜੇ ਨਹੀਂ ਜਾਂਦਾ ਮੂੰਹ ਵਿੱਚੋਂ ਝੱਗ ਸੁੱਟੀ ਜਾਂਦਾ ਇਹ ਨਿਸ਼ਾਨੀਆਂ ਹੁੰਦੀਆਂ ਉਹਦੀਆਂ ਇੱਧਰ ਜਿਹੜਾ ਮਨੁੱਖ ਹੈ ਲੋਭੀ ਬੰਦਾ ਵੀ ਕੂਕਰ ਵਰਗਾ ਹੈ ਇਹ ਵੀ ਤ੍ਰਿਸ਼ਨਾ ਦਾ ਮਾਰਿਆ ਹੋਇਆ ਤੇ ਦਸੋਂ ਦਿਸ਼ਾ ਵਿੱਚ ਭੱਜਿਆ ਫਿਰਦਾ ਵੀ ਇੱਧਰੋਂ ਮਿਲ ਜਾਵੇ ਉੱਧਰੋਂ ਕੁਝ ਮਿਲ ਜਾਵੇ ਇਸ ਲਈ ਹਾਲਤ ਇਹਦੀ ਵੀ ਉਸ ਤਰ੍ਹਾਂ ਹਲਕੇ ਹੋਏ ਕੂਕਰ ਵਰਗੀ ਹੈ ਉਹਦੀ ਪੂਛ ਜਿਹੜੀ ਸਿੱਧੀ ਹੋਇਆ ਕਰਦੀ ਇਹ ਸਿੱਧਾ ਹੱਥ ਅੱਡਦਾ ਦੂਜੇ ਅੱਗੇ ਵੀ ਆਹ ਵੀ ਦੇ ਦੇ ਤੇ ਉਹ ਵੀ ਦੇ ਦੇ ਉਹਦੇ ਅੰਦਰੋਂ ਝੱਗ ਡਿੱਗਦੀ ਇਹ ਨਿੰਦਿਆ ਦੀ ਝੱਗ ਸੁੱਟੀ ਜਾਂਦਾ ਉਹ ਪਾਣੀ ਤੋਂ ਡਰਦਾ ਇਹ ਸਾਧ ਸੰਗਤ ਦੀ ਨਦੀ ਵਿੱਚ ਨਾਮ ਦਾ ਜਿਹੜਾ ਜਲ ਵਗਦਾ ਇਹਦੇ ਕੋਲੋਂ ਡਰਦਾ ਸੰਗਤ ਵਿੱਚ ਨਹੀਂ ਆਉਂਦਾ ਇਸ ਲਈ ਜਿਹੜਾ ਲੋਭ ਵਾਲੀ ਬਿਰਤੀ ਮਨੁੱਖ ਦੀ ਕੂਕਰਾਂ ਵਰਗੀ ਬਣੀ ਹੋਈ ਇਹ ਸਾਰਾ ਕੁਝ ਹੀ ਬਿਨਸੈ ਖਤਮ ਹੋ ਜਾਵੇਗਾ ਜੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆਉਣ ਵਾਲਾ ਬਣ ਜਾਵੇ ਕਾਮ ਕ੍ਰੋਧ ਮੋਹ ਤੇ ਲੋਭ ਆਦਿਕ ਸਾਰੇ ਹੀ ਨਾਸ ਹੋ ਜਾਣਗੇ
ਸੱਚਾ ਮਾਰਗ ਚੱਲਦੇ ਆ
ਜਿਹੜਾ ਕੋਈ ਸੱਚਾ ਭਾਉ ਭਗਤੀ ਸੇਵਾ ਸਿਮਰਨ ਦੇ ਮਾਰਗ ਰਸਤੇ ਤੇ ਚੱਲਦਾ ਹੈ
ਉਸਤਤ ਕਰੇ ਜਹਾਨ
ਉਹਨਾਂ ਦੀ ਜਹਾਨ ਜਿਹੜਾ ਜਗਤ ਸੰਸਾਰ ਉਸਤਤੀ ਕਰਦਾ ਵਡਿਆਈ ਕਰਦਾ ਰੱਬ ਦੇ ਪਿਆਰਿਆਂ ਦੀ ਸੱਚੇ ਮਾਰਗ ਤੇ ਚੱਲਣ ਵਾਲਿਆਂ ਦੀ
ਅੱਠ ਸੱਠ ਤੀਰਥ ਸਗਲ ਪੁੰਨ
ਜਿਹੜੇ ਅੱਠ ਤੇ ਸੱਠ ਅਠਾਹਠ ਤੀਰਥਾਂ ਦਾ ਜਿਹੜਾ ਮਹਾਤਮ ਹੈ ਸਗਲ ਪੁੰਨ ਜਿੰਨੇ ਵੀ ਬੰਦਾ ਕੋਈ ਪੁੰਨ ਚੰਗੇ ਕਰਮ ਕਰਦਾ ਸਾਰੇ ਪੁੰਨਾਂ ਦਾ ਫਲ
ਦਇਆ ਪਰਵਾਨ
ਜੇ ਮਨੁੱਖ ਇੱਕ ਜੀਵ ਦੇ ਉੱਤੇ ਦਇਆ ਕਰ ਦੇਣੀ ਕਰੇ ਵਾਹਿਗੁਰੂ ਦੇ ਸਾਜੇ ਹੋਏ ਜੀਵਾਂ ਤੇ ਤਰਸ ਪੈਦਾ ਕਰਨ ਲੱਗ ਜਾਵੇ ਅਠਾਹਠ ਤੀਰਥਾਂ ਦੇ ਇਸ਼ਨਾਨ ਤੇ ਸਾਰੇ ਪੁੰਨਾਂ ਦਾ ਪ੍ਰਵਾਨ ਕਹੀਏ ਜਿਹੜਾ ਫਲ ਹੈ ਆ ਕੇ ਝੋਲੀ ਵਿੱਚ ਪੈ ਜਾਂਦਾ ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ ਸਾਠ ਕੋਸ ਮੱਕਾ ਫਿਰਿਓ ਦੇਖ ਦਇਆ ਕੇ ਕਾਮ ਇਸ ਲਈ ਜਦੋਂ ਦਇਆਵਾਨ ਕੋਈ ਹੋ ਜਾਂਦਾ ਸਾਰੇ ਪੁੰਨਾਂ ਦਾ ਮਹਾਤਮ ਮਿਲ ਜਾਂਦਾ ਹੈ
ਜਿਸਨੂੰ ਦੇਵੈ ਦਇਆ ਕਰ
ਜਿਨ੍ਹਾਂ ਨੂੰ ਪਰਮਾਤਮਾ ਵਾਹਿਗੁਰੂ ਨਾਮ ਦੀ ਦਾਤ ਭਗਤੀ ਦੀ ਦਾਤ ਤਰਸ ਕਰਕੇ ਦੇ ਦਿੰਦਾ ਝੋਲੀ ਵਿੱਚ ਪਾ ਦਿੰਦਾ ਹੈ
ਉਹੀ ਪੁਰਖ ਸੁਜਾਨ
ਉਹੀ ਪੁਰਖ ਜਿਹੜਾ ਮਨੁੱਖ ਸੁਜਾਨ ਚਤਰ ਹੈ ਸਿਆਣਾ ਸੁਗੜ ਤਤ ਬੇਤਾ ਬਾਕੀ ਤੇ ਬੜੇ ਦੁਨੀਆਂ ਵਿੱਚ ਸਿਆਣੇ ਕੋਈ ਬੁੱਧੀਜੀਵੀ ਹੈ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਵਕੀਲ ਕੋਈ ਜੱਜ ਹੈ ਬੜੇ ਸਿਆਣੇ ਦੁਨੀਆਂ ਵਿੱਚ ਬੈਠੇ ਨੇ ਪਰੰਤੂ ਇਹ ਸਾਰੇ ਉਸ ਦੀ ਬਰਾਬਰੀ ਨਹੀਂ ਕਰ ਸਕਦੇ ਜਿਹਦੇ ਕੋਲ ਪਰਮਾਤਮਾ ਦਾ ਨਾਮ ਹੈ ਇਹ ਹੇਠਾਂ ਹੀ ਰਹਿ ਜਾਂਦੀਆਂ ਸਿਆਣਪਾਂ ਦੁਨੀਆਂ ਦੀਆਂ ਦੁਨੀਆਂ ਤੱਕ ਪਰਮਾਤਮਾ ਦਾ ਰਸਤਾ ਉੱਥੇ ਸ਼ੁਰੂ ਹੁੰਦਾ ਜਿੱਥੇ ਦੁਨੀਆਂ ਦੀ ਸਿਆਣਪ ਜਾ ਕੇ ਖਤਮ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਨੇ ਸੱਚਾ ਨਾਮ ਦੇ ਦਿੱਤਾ ਉਹ ਸਾਰਿਆਂ ਚੋਂ ਸੁਜਾਨ ਚਤਰ ਹੈ ਸਿਆਣਾ ਹੈ
ਜਿਨ੍ਹਾਂ ਮਿਲਿਆ ਪ੍ਰਭ ਆਪਣਾ
ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਆਪਣਾ ਤਾਂ ਕਿਹਾ ਕਿਉਂਕਿ ਜੀਵ ਦਾ ਆਪਣਾ ਆਤਮਕ ਰੂਪ ਹੈ ਆਤਮਕ ਸਰੂਪ ਪਰਮਾਤਮਾ ਬ੍ਰਹਮ ਸਰੂਪ ਜਦੋਂ ਆ ਕੇ ਮਿਲ ਜਾਂਦਾ ਸਖਿਆਤ ਹੋ ਜਾਂਦਾ
ਨਾਨਕ ਤਿੰਨ ਕੁਰਬਾਨ
ਉਹਨਾਂ ਗੁਰੂ ਪਿਆਰਿਆਂ ਤੋਂ ਸਦਾ ਸਤਿਗੁਰੂ ਕਹਿੰਦੇ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਣਾ ਕਰਦੇ ਹਾਂ
ਮਾਘ ਸੁੱਚੇ ਸੇ ਕਾਂਡੀਆ
ਮਾਘ ਦੇ ਮਹੀਨੇ ਦੇ ਵਿੱਚ ਮਨੁੱਖਾ ਸਰੀਰ ਵੀ ਮਾਘ ਦਾ ਮਹੀਨਾ ਉਹ ਸੁੱਚੇ ਪਵਿੱਤਰ ਕੱਢੇ ਜਾਂਦੇ ਹਨ ਗਿਣੇ ਜਾਂਦੇ ਹਨ
ਪੂਰਾ ਗੁਰ ਮਿਹਰਵਾਨ
ਜਿਨ੍ਹਾਂ ਦੇ ਉੱਪਰ ਪੂਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਿਹਰਬਾਨ ਹੋ ਜਾਂਦੇ ਜੀ ਤੇ ਗੁਰੂ ਮਿਹਰਬਾਨ ਹੋ ਗਿਆ ਸਿੱਖ ਦਾ ਜੀਵਨ ਵੀ ਸਤਿਗੁਰੂ ਆਪਣੇ ਵਰਗਾ ਗੁਣਾਂ ਵਾਲਾ ਬਣਾ ਲੈਂਦਾ ਉਸ ਸਿੱਖ ਨੂੰ ਫਿਰ ਪਰਮਾਤਮਾ ਦੇ ਵਿੱਚ ਜਾ ਕੇ ਲੀਨਤਾ ਗੁਰੂ ਕਰਵਾ ਦਿੰਦਾ ਬਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਵਿਚੋਲਗੀ ਸਤਿਗੁਰੂ ਕਰਦੇ ਪਰਮਾਤਮਾ ਨਾਲ ਮਿਲਾ ਦਿੰਦੇ ਨੇ ਫਿਰ ਉਹ ਪਰਮਾਤਮਾ ਦਾ ਰੂਪ ਹੀ ਹੋ ਨਿਬੜਦਾ ਹੈ ਇਹ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਘ ਦੇ ਮਹੀਨੇ ਦਾ ਜੋ ਉਪਦੇਸ਼ ਸਾਨੂੰ ਬਖਸ਼ਿਆ ਤੁਸ਼ ਜਿਹੀ ਬੁੱਧੀ ਕਰਕੇ ਆਪਾਂ ਰਲ ਮਿਲ ਕੇ ਸੰਗਤਾਂ ਨੇ ਵਿਚਾਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ ਜਿਵੇਂ ਪੋਹ ਦਾ ਮਹੀਨਾ ਸਤਿਗੁਰਾਂ ਨੇ ਆਪਣੇ ਭਾਣੇ ਵਿੱਚ ਰੱਖ ਕਰਕੇ ਵਸਰ ਕਰਵਾਇਆ ਇਸੇ ਤਰ੍ਹਾਂ ਮਾਘ ਦਾ ਮਹੀਨਾ ਆਪਣੇ ਭਾਣੇ ਦੇ ਵਿੱਚ ਹੀ ਚਲਾ ਕਰਕੇ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਦੇ ਕਰਕੇ ਭਾਉ ਭਗਤੀ ਵਾਲਾ ਜੀਵਨ ਸਾਨੂੰ ਪ੍ਰਦਾਨ ਕਰਨ ਸਤਿਗੁਰੂ ਤਾਂ ਕਿ ਸਾਡਾ ਇਹ ਮਹੀਨਾ 30 ਦਿਨਾਂ ਦਾ ਵੀ ਸਫਲਾ ਹੋ ਜਾਵੇ ਤੇ ਮਨੁੱਖਾ ਸਰੀਰ ਵੀ ਮਾਘ ਦਾ ਮਹੀਨਾ ਇਹ ਵੀ ਸਾਡਾ ਸਫਲਾ ਹੋ ਜਾਵੇ ਵਿਚਾਰ ਕਰਦਿਆਂ ਅਗਿਆਤ ਵਸ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀਆਂ ਸੰਗਤਾਂ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੈ ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਇੱਥੇ ਵਿਸਰਾਮ ਦੇਈਏ ਜੀ
ਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਆ ਜਿਨ ਪੂਰਾ ਗੁਰ ਮਿਹਰਵਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।